ਸੰਤ ਬੰਤਾ ਸਿੰਘ ਜੀ ਨੂੰ ਸਾਧ ਸੰਗਤ ਅਕਾਲੀ ਫੂਲਾ ਸਿੰਘ ਜੀ ਦਾ ਅਵਤਾਰ ਕਹਿੰਦੀ ਸੀ। ਸਤਿਗੁਰੂ ਜੀ ਵੀ ਬੰਤਾ ਸਿੰਘ ਜੀ ਨੂੰ ਕਈ ਘੋੜੇ ਚੜ੍ਹਨ ਲਈ ਦਿੱਤੇ ਸੀ। ਇੱਕ ਘੋੜੀ ਸਰਦਾਰ ਸ਼ਾਮ ਸਿੰਘ ਜੀ ਸਤਿਗੁਰੂ ਜੀ ਨੂੰ ਇੱਕ ਸਮੇਂ ਮੱਥਾ ਟੇਕੀ ਸਤਿਗੁਰੂ ਜੀ ਸੰਤ ਬੰਤਾ ਸਿੰਘ ਨੂੰ ਦਿੱਤੀ ਤਾਂ ਸਰਦਾਰ ਦੇ ਚਿੱਤ ਗੇਣਤੀ ਹੋਈ ਤਾਂ ਸਤਿਗੁਰੂ ਜੀ ਸਰਦਾਰ ਨੂੰ ਕਿਹਾ, ਤੇਰੇ ਵੱਲੋਂ ਸਾਨੂੰ ਹੀ ਹੈ, ਪਰ ਇਹ ਵੀ ਮੇਰੇ ਇੱਕ ਲਾਡਲੇ ਸੂਰਮੇ ਸੰਤ ਹਨ। ਸੰਤ ਬੰਤਾ ਸਿੰਘ ਜੀ ਨੂੰ ਇੱਕ ਕਤਲ ਵਿੱਚ ਪਿਆ ਬਹੁਤ ਤੰਗੀ ਆਈ ਕਰ ਅਤੇ ਸੇਵਕ ਸਾਧ ਅਤੇ ਨਵੇਂ ਆਨੰਦ ਹੋਣ ਕਰ ਬਿਪਤ ਕਾਲ ਨੇ ਨਿਡਾਲ ਕੀਤਾ ਹੋਇਆ ਸੀ, ਜਿਸ ਕਾਰਨ ਸੰਤ ਜੀ ਨੂੰ ਘਰਵਾਲੀ ਅਤੇ ਸੇਵਕ ਦੇ ਜੋ ਉਹਨਾਂ ਦੀ ਸਿੱਖਣੀ ਦੇ ਅਤੇ ਪੁੱਤਰ ਦੀ ਹੁਣ ਸੇਵਾ ਕਰਦਾ ਹੈ ਉਸ ਦੇ ਆਖੇ ਰਕਮ ਲਈ ਸੀ। ਮੱਥਾ ਟੇਕੀ ਕੱਪੜਿਆਂ ਜੋੜਿਆਂ ਲੰਗਰ ਦੀ ਲੋੜ ਨੂੰ ਅਤੇ ਜਥੇ ਜੁੜੇ ਦੀ ਥੋੜ ਸੁਣ। ਸੰਤ ਜੀ ਐਸੇ ਸੂਰਮੇ ਸੀ, ਸੰਧਵਾਂ ਦੇ ਹੋਲੇ ਸਮੇਂ ਅਕਾਲੀਆਂ ਕਿਹਾ ਸੀ, ਅਸਾਂ ਢੋਲਕ ਵੱਜਦੀ ਆਪਣੇ ਬੂਹੇ ਅੱਗੋਂ ਨਹੀਂ ਕੂਕਿਆਂ ਦੀ ਲੰਘਣ ਦੇਣੀ। ਇਹਨਾਂ ਸੰਤਾਂ ਢੋਲਕ ਵਜਾ ਲੰਘਣ ਦਾ ਨੇਮ ਕੀਤਾ ਅਤੇ ਜੇ ਜੁੜ ਲੜਦੇ ਤਾਂ ਅਕਾਲੀਆਂ ਨੂੰ ਬਹੁਤ ਮਾਰ ਪੈਂਦੀ, ਪਰ ਸਤਿਗੁਰੂ ਜੀ ਰੋਕ ਸੰਤ ਜੀ ਨੂੰ ਅਡੋਲ ਕੀਤਾ ਸੀ ਤਾਂ ਨਾ ਲੜੇ ਸੀ। ਸੰਤ ਜੀ ਤਨਖਾਹੀ ਹੋਏ ਹੀ ਚੜ੍ਹ ਗਏ ਤਾਂ ਸਤਿਗੁਰੂ ਜੀ ਹੌਕਾ ਲੈ ਕਿਹਾ, ਉਸ ਬੰਤਾ ਸਿੰਘ ਦੀ ਕੱਛ ਧੋਣ ਵਾਲਾ ਅਤਰ ਸਿੰਘ ਪੂਜੀ ਦਾ ਏ ਅਤੇ ਸੂਜੋ ਵਾਲੀਆ ਬੇਲਾ ਸਿੰਘ ਬੜਾ ਪ੍ਰਸਿੱਧ ਹੋ ਗੁਜ਼ਰਿਆ ਹੈ ਅਤੇ ਸੂਬਾ ਹਰੀ ਸਿੰਘ ਕੈਸਾ ਚੰਗਾ ਏ, ਪਰ ਸੰਗੀਆਂ ਦੀ ਅਤੇ ਸੁਭਾਅ ਦੀ ਸੰਗੋਂ ਲੰਘ ਨਾ ਬਖਸ਼ਾਉਣ ਵਾਲੇ ਸੂਰਮੇ ਸੁਭਾਅ ਵਾਲੇ ਬੰਤਾ ਸਿੰਘ ਨੂੰ ਮੇਰੇ ਵੱਲੋਂ ਬਖਸ਼ਿਸ਼ ਏ, ਕਿਉਂਕਿ ਮੈਨੂੰ ਪਤਾ ਹੈ ਉਸ ਲੱਭ ਨਹੀਂ ਕੀਤਾ, ਸਬਾਬੀ ਐਸਾ ਬਣਿਆ ਸੀ ਕਿ ਉਸ ਨੂੰ ਨਿਰਮਾਣ ਹੋਣਾ ਹੀ ਪਿਆ। ਮੈਂ ਸਾਧਾਂ ਅਤੇ ਹੋਰ ਨਰਮ ਕਰਮੀਆਂ ਕਈਆਂ ਦੇ ਨਾਮ ਜਾਣਦਾ ਹੋਇਆ ਵੀ ਨਾਮ ਨਹੀਂ ਲਿਖਦਾ, ਕਿਉਂਕਿ ਪੱਕਾ ਟਿੱਕਾ ਲੱਗ ਜਾਂਦਾ ਹੈ, ਨਹੀਂ ਤਾਂ ਮੈਂ ਹੋਰ ਵਾਰਤਾਵਾਂ ਵੀ ਕਈ ਲਿਖਾਂ, ਪਰ ਮੇਰੀ ਧਰਮ ਅਤੇ ਪੰਥ ਵਿਧੀ ਦੀ ਭਾਵਨਾ ਮੈਨੂੰ ਉਹ ਲਿਖਣ ਨਹੀਂ ਦਿੰਦੀ। ਸਤਿਗੁਰੂ ਪ੍ਰਤਾਪ ਸਿੰਘ ਜੀ ਵਿਸਾਖੀ ਅਤੇ ਅੰਮ੍ਰਿਤਸਰ ਭੋਗੋਂ ਬਾਅਦ ਉਚੇਚੇ ਸਿੱਖ ਭੇਜ ਮਾਸਟਰ ਤਾਰਾ ਸਿੰਘ ਜੀ, ਪ੍ਰਿੰਸੀਪਲ ਗੰਗਾ ਸਿੰਘ ਜੀ ਅਤੇ ਪ੍ਰੋਫੈਸਰ ਜੋਤ ਸਿੰਘ ਜੀ ਨੂੰ ਸੱਦਿਆ, ਕਿਹਾ, ਅਸੀਂ ਅਤੇ ਤੁਸੀਂ ਭੈਣੇ ਸਾਹਿਬ ਤੋਂ ਸ਼ੁਰੂ ਹੋ ਕਈ ਮਿਲਾਪ ਕਾਨਫਰੰਸਾਂ ਵਿੱਚ ਮਿਲੇ ਅਤੇ ਹੋ ਆਉਂਦਾ ਯਤਨ ਵੀ ਕੀਤਾ ਕਿ ਜੇ ਹਿੰਦੂ ਮੁਸਲਮਾਨ ਈਸਾਈ ਸਭ ਇੱਕ ਹੋ ਨਾ ਰਹਿਣ ਤਾਂ ਹਿੰਦੂ ਸਿੱਖ ਤਾਂ ਇੱਕ ਹੋ ਰਹਿਣ, ਜੇ ਹੋਰ ਕੋਈ ਨਾ ਇੱਕ ਹੋ ਰਹਿਣ ਅਤੇ ਰਜਾਵੰਦ ਹੋਣ ਤਾਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਮੰਨਣ ਵਾਲਾ ਸਿੱਖ ਪੰਥ ਤਾਂ ਇੱਕ ਹੋ ਰਹਿ, ਜੋ ਤੁਹਾਡਾ ਸਾਡਾ ਕੁਝ ਮਤਭੇਦ ਹੈ ਉਹਨੂੰ ਅਸਾਂ ਮਿਲ ਕੇ ਸੁਆਦਲਾ ਬਣਾਇਆ ਸੀ, ਤੁਸਾਂ ਸਤਿਗੁਰੂ ਰਾਮ ਸਿੰਘ ਜੀ ਨੂੰ ਬਾਬਾ ਜੀ ਲਿਖਣਾ ਅਤੇ ਅਸਾਂ ਗੁਰੂ ਗ੍ਰੰਥ ਸਾਹਿਬ ਲਿਖਣਾ ਮੰਨਿਆ ਸੀ। ਭਾਈ ਵੀਰ ਸਿੰਘ ਜੀ ਕਦੇ ਕਿਸੇ ਮਿਲਾਪੀ ਸਮਾਗਮ ਵਿੱਚ ਨਾ ਗਏ, ਸਾਡਾ ਤੁਹਾਡਾ ਸਰੂਪ ਮੇਲ ਵੀ ਉਹਨਾਂ ਨੂੰ ਨਾ ਸੁਖਾਇਆ, ਅੰਗਰੇਜ਼ ਦੇ ਆਖੇ ਦੇ ਹੀ ਚਾਕਰ ਰਹਿ, ਸਾਡੇ ਗੁਰੂ ਗ੍ਰੰਥ ਸਾਹਿਬ ਲਿਖਣ ਦੇ ਭਾਵ ਤੋਂ ਨਜਾਇਜ਼ ਅਰਥ ਲੈ ਕੇ ਅਤੇ ਸਤਿਯੁਗ ਦੇ ਲੇਖਾਂ ਦੇ ਉਲਟ ਗੁਰੂ ਪਦ ਨਿਰਣੇ ਛਾਪੇ, ਸਾਡੇ ਵੱਲੋਂ ਕੁਝ ਚਿਰ ਚੁੱਪ ਰਹੀ, ਅੱਕ ਕੇ ਉੱਤਰ ਵਜੋਂ ਆਲਮ ਜੀ ਪਦ ਪ੍ਰਕਾਸ਼ ਪੁਸਤਕ ਲਿਖ ਦਿੱਤੇ ਅਤੇ ਨਿਰਣਾ ਵੀ ਕੀਤਾ ਕਿ ਗੁਰੂ ਗ੍ਰੰਥ ਕਹਿਣ ਤੋਂ ਭਾਵ ਹੈ ਗੁਰੂ ਜੀ ਦਾ ਲਿਖਿਆ ਗ੍ਰੰਥ, ਜਿਵੇਂ ਵਾਲਮੀਕਿ ਰਮਾਇਣ, ਤੁਲਸੀ ਰਮਾਇਣ ਜਾਂ ਹੀਰ ਵਾਰਸ ਆਦਿ ਨਾਮ ਨੇ। ਪਰ ਉਹ ਉੱਕਾ ਨਾ ਰੁਕੇ, ਸਗੋਂ ਸਾਡੇ ਪੰਥ ਵਿੱਚੋਂ ਛੇਕੇ ਹੋਏ ਟਹਿਲ ਸਿੰਘ ਨੂੰ ਟੁੰਬ ਕਿਤਿਓਂ ਗਲਤ ਗੋਰੇ ਦੀਆਂ ਲਿਖਵਾਈਆਂ ਕਹਾਣੀਆਂ ਛਪਵਾ ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮਨਾਮੇ ਕਹਿ ਛਾਪਣ ਲੱਗੇ। ਮੈਂ ਸਤਿਯੁਗ 'ਤੇ ਇਹ ਲਿਖਾਇਆ, ਸਰਕਾਰ ਐਸੇ ਅਨਰਥ ਨੂੰ ਰੋਕੇ, ਸਾਡੇ ਪੰਥ ਦੇ ਨਾਮ ਦੀ ਪੁਸਤਕ ਹੋਰ ਨਾ ਕੋਈ ਛਾਪੇ ਅਤੇ ਭਾਈ ਵੀਰ ਸਿੰਘ ਜੀ ਵੀ ਇਸ ਤਰ੍ਹਾਂ ਦੇ ਉਸਟੰਡ ਵਿੱਚ ਹਿੱਸਾ ਨਾ ਲੈਣ। ਫੇਰ ਵੀ ਨਾ ਰੁਕੇ, ਮੈਂ ਭਾਈ ਵੀਰ ਸਿੰਘ ਜੀ ਨੂੰ ਮਿਲਣ ਉਹਦੇ ਦਫ਼ਤਰ ਗਿਆ। ਆਪ ਅੰਦਰੇ ਹੁੰਦਿਆਂ ਹੀ ਸੇਵਾ ਸਿੰਘ ਤੋਂ ਕਹਾ ਦਿੱਤਾ ਕਿ ਉਹ ਇਸ ਵੇਲੇ ਮਿਲ ਨਹੀਂ ਸਕਦੇ। ਮੈਂ ਸਰਦਾਰ ਸੁੰਦਰ ਸਿੰਘ ਜੀ ਮਜੀਠਾ ਨੂੰ ਵੀ ਮਿਲਿਆ, ਮਤਲਬ ਨੂੰ ਭਾਵੇਂ ਸਰਦਾਰ ਜੀ ਮੈਨੂੰ ਮਹਾਂਪੁਰਖ ਮੰਨਦੇ, ਪਰ ਉਹਨਾਂ ਵੀ ਹੁਕਮਨਾਮੇ ਗਲਤ ਨਾ ਛਪਣ ਵਾਲੀ ਮੇਰੀ ਗੱਲ ਨਾ ਗੌਲੀ। ਅੰਤ ਭਾਈ ਵੀਰ ਸਿੰਘ ਜੀ ਨਾਲ ਹੋ ਖੜਕ ਸਿੰਘ ਜੀ ਨੂੰ ਅੱਗੇ ਕਰ, ਟਹਿਲ ਸਿੰਘ ਤੋਂ ਮਨ ਮਰਜ਼ੀ ਦੀਆਂ ਆਪਣੀਆਂ ਗੱਲਾਂ ਵਿੱਚ ਲਿਖਵਾ, ਹੁਕਮਨਾਮੇ ਛਪਵਾਏ, ਮੈਂ ਸਭ ਕੁਝ ਜਰਿਆ। ਜਿਵੇਂ ਤਰਨ ਤਾਰਨ ਦੀ ਮਾਰ ਅਕਾਲੀਆਂ ਵੱਲੋਂ ਕੂਕਿਆਂ ਨੂੰ ਕੀਤੀ ਵੀ ਮੈਂ ਜਰੀ, ਅਤੇ ਵਾਪਸੀ ਜੋਸ਼ ਅਤੇ ਉਸੇ ਤਰਨ ਤਾਰਨ ਦੇ ਇਕੱਠ 'ਤੇ ਖਿਮਾ ਹੀ ਕਰਨੀ ਕੂਕਿਆਂ ਨੂੰ ਕਿਹਾ ਸੀ। ਹੁਕਮਨਾਮੇ ਛਪੇ ਕਰ ਗ੍ਰੰਥ ਗੁਰੂ ਲਿਖਣੋਂ ਕੂਕੇ ਰੋਕਿਆ, ਕਿ ਸਾਡੀ ਸਿੱਧੀ ਗੱਲ ਨੂੰ ਲੋਕ ਉਲਟੇ ਅਰਥਾਂ ਵਿੱਚ ਲੈਂਦੇ ਹਨ। ਹੁਣ ਕੂਕਿਆਂ ਦੀ ਵਿਥਿਆ ਗੰਡਾ ਸਿੰਘ ਨੇ ਲਿਖ ਕਾਲਜਾਂ ਸਕੂਲਾਂ ਵਿੱਚ ਜੋ ਲਵਾਈ ਹੈ, ਉਸ ਵਿੱਚ ਸਤਿਗੁਰੂ ਰਾਮ ਸਿੰਘ ਜੀ ਨੂੰ ਭਾਈ ਰਾਮ ਸਿੰਘ ਜੀ ਹੀ ਲਿਖਿਆ ਹੈ, ਅਤੇ ਕਈ ਗਲਤ ਸਨ ਲਿਖੇ ਅਤੇ ਹੋਰ ਗਲਤੀਆਂ ਵੀ ਪਾਈਆਂ ਹਨ, ਤੁਸੀਂ ਵੇਖ ਸਕਦੇ ਹੋ। ਨਾਮਧਾਰੀ ਅੰਮ੍ਰਿਤਸਰ ਵਾਲੇ ਸ਼ਹੀਦਾਂ ਦਾ ਸਾਕਾ ਬੁੱਚੜਬੱਧ ਕਰਨ ਦਾ 1871 ਸਨ ਦੇ ਥਾਂ 70 ਦਾ ਲਿਖ ਦਿੱਤਾ ਹੈ, ਕਿ ਕੂਕੇ ਚੋਖਾ ਚਿਰ ਨੱਸੇ ਲੁਕੇ ਰਹਿ ਜਾਪਣ ਅਤੇ ਫੋਰਸਾਈਥ ਨਾਲ ਗੱਲਾਂ ਸਤਿਗੁਰੂ ਜੀ ਵੱਲੋਂ ਝੂਠੋ ਝੂਠ ਕਈ ਕੁਮਤੀਆਂ ਹੀ ਲਿਖ ਮਾਰੀਆਂ ਹਨ। ਤੁਸੀਂ ਉਸ ਕੂਕਿਆਂ ਦੀ ਵਿਥਿਆ ਹੀ ਤਰਦੀਦ ਕਰੋ ਕਿ ਆਹ ਗਲਤੀਆਂ ਹਨ, ਅਤੇ ਸਕੂਲਾਂ ਕਾਲਜਾਂ ਵਿੱਚ ਉਸ ਦਾ ਪੜ੍ਹਾਉਣਾ ਰੋਕੋ। ਜੇ ਨਾ ਰੋਕੋ ਨਾ ਤਰਦੀਦ ਕਰੋ ਤਾਂ ਅਸੀਂ ਕੂਕੇ ਕਦੀ ਗੁਰੂ ਗ੍ਰੰਥ ਲਿਖਣ ਛੱਡਿਆ ਮੂੰਹੋਂ ਵੀ ਨਾ ਕਹਾਂਗੇ। ਮਾਸਟਰ ਤਾਰਾ ਸਿੰਘ ਅਤੇ ਗੰਗਾ ਸਿੰਘ ਜੀ ਕਿਹਾ, ਅਸੀਂ ਅਕਾਲੀ ਦੇ ਔਖੇ ਹਾਂ ਉਹਨਾਂ ਸਰਕਾਰੀ ਲੋਕਾਂ ਸਿੰਘ ਸਭੀਆਂ 'ਤੇ, ਚੀਫ ਖਾਲਸਿਆਂ ਸਰਦਾਰਾਂ ਤੋਂ ਉਹ ਸਾਡੀ ਸੁਣਦੇ ਮੰਨਦੇ ਹੀ ਨਹੀਂ। ਅਤੇ ਜੋ ਸਿੰਘ ਜੀ ਕਿਹਾ, ਮੇਰਾ ਨੌਕਰੀ ਦਾ ਸਵਾਲ ਹੈ, ਖਿਆਲ ਮੇਰੇ ਆਪ ਦੇ ਨਾਲ ਹਨ, ਪਰ ਹਾਲ ਦੀ ਮਜਬੂਰੀ ਕਾਰਨ ਵੱਖਰੇ ਹਨ, ਅਤੇ ਮੇਰਾ ਸਮਾਈ ਰੱਖਣ ਵਾਲਾ ਸੁਭਾਅ ਹੈ। ਗੰਗਾ ਸਿੰਘ ਜੀ ਕਿਹਾ, ਹੈ ਤਾਂ ਸਭ ਕੁਝ ਝੂਠੋ ਝੂਠ ਹੀ ਛਪਿਆ ਜੋ ਆਪ ਨੇ ਹੁਕਮਨਾਮਿਆਂ ਅਤੇ ਕੂਕਿਆਂ ਦੀ ਵਿਥਿਆ ਬਾਬਤ ਕਿਹਾ ਹੈ। ਅਤੇ ਆਲਮ ਜੀ ਨੇ ਤੀਜੇ ਹਿੱਸੇ ਗੁਰੂ ਪਦ ਪ੍ਰਕਾਸ਼ ਵਿੱਚ ਟਹਿਲ ਸਿੰਘ ਅਤੇ ਹੁਕਮਨਾਮਿਆਂ ਦਾ ਪੋਲ ਖੋਲ੍ਹ ਵੀ ਦਿੱਤਾ ਹੋਇਆ ਹੈ, ਪਰ ਅਸੀਂ ਆਪ ਨੂੰ ਕੁਝ ਨਹੀਂ ਕਹਿੰਦੇ। ਕਹਿ ਤਿੰਨੇ ਨੀਵੀਆਂ ਪਾ ਧਰਮਸ਼ਾਲਾ ਵਿੱਚੋਂ ਚਲੇ ਗਏ। ਸਤਿਗੁਰੂ ਜੀ ਭੈਣੀ ਸਾਹਿਬ ਆਏ, ਸੰਤ ਇੰਦਰ ਸਿੰਘ ਜੀ ਨੂੰ ਸਭ ਵਾਰਤਾ ਸੁਣਾਈ ਤਾਂ ਸੰਤ ਜੀ ਕਿਹਾ, ਮੈਂ ਤਾਂ ਕਹਿੰਦਾ ਹਾਂ ਪੋਥੀ ਹੀ ਕਹੀਏ, ਜਿਵੇਂ ਕਈਆਂ ਪੁਰਾਣੇ ਲਿਖਣ ਵਾਲਿਆਂ ਲਿਖਿਆ ਹੈ। ਸਤਿਗੁਰੂ ਜੀ ਸੰਤ ਇੰਦਰ ਸਿੰਘ ਜੀ ਚੱਕਰਵਰਤੀ ਨੂੰ ਕਿਹਾ, ਅਸਾਂ ਕਈ ਗ੍ਰੰਥ ਸਾਹਿਬਾਂ 'ਤੇ ਪੋਥੀ ਹੀ ਲਿਖੀ ਪੜ੍ਹੀ ਹੈ, ਅਤੇ ਪੋਥੀ ਪਰਮੇਸ਼ਰ ਕਾ ਥਾਨ ਦਾ ਵੀ ਇਹੋ ਅਰਥ ਹੈ, ਪਰ ਸਤਿਗੁਰੂ ਰਾਮ ਸਿੰਘ ਜੀ ਹੁਕਮਨਾਮੇ ਜੋ ਸਿੱਖਾਂ ਹੱਥ ਵਿਦੇਸ਼ੋਂ ਭੇਜੇ ਹਨ ਜੋ ਸਹੀ ਹਨ, ਉਹਨਾਂ ਵਿੱਚ ਗ੍ਰੰਥ ਸਾਹਿਬ ਵੀ ਲਿਖਿਆ ਹੈ। ਅਸਾਂ ਆਪਣੇ ਸਤਿਗੁਰਾਂ ਦੇ ਅੱਖਰ ਅਕਾਲੀਆਂ ਅਤੇ ਸਿੰਘ ਸਭੀਆਂ ਚੀਫ ਖਾਲਸਿਆਂ ਦੇ ਪਾਰੋਂ ਦੇ ਖਾਰੋਂ ਨਹੀਂ ਉਲਟਨੇ। ਸੰਤ ਜੀ ਕਿਹਾ, ਤੁਸਾਂ ਅਕਾਲੀ ਵੀ ਕਿਉਂ ਉਹਨਾਂ ਨਾਲ ਗਿਣੇ ਹਨ, ਜਦ ਉਹਨਾਂ ਕਿਹਾ ਹੈ ਸਾਡਾ ਸਿੰਘ ਸਭੀਆਂ ਅਤੇ ਚੀਫ ਖਾਲਸਿਆਂ ਅਤੇ ਚਾਰਾ ਨਹੀਂ? ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਜੇ ਸ਼੍ਰੋਮਣੀ ਕਮੇਟੀ ਵਾਲੇ ਮਾਸਟਰ ਤਾਰਾ ਸਿੰਘ ਪਾਰਟੀ ਜ਼ੋਰ ਪਾਵੇ ਤਾਂ ਕਿਉਂ ਨਾ ਉਹ ਕੂਕਿਆਂ ਦੀ ਵਿਥਿਆ ਕਾਲਜਾਂ ਵਿੱਚ ਪੜ੍ਹਨੋਂ ਹਟੇ ਅਤੇ ਜ਼ਬਤ ਹੋਵੇ। ਪਰ ਇਹ ਸਾਰੇ ਸਾਡੇ ਲਈ ਇੱਕੋ ਹੀ ਹਨ, ਆਪੋ ਵਿੱਚ ਭਾਵੇਂ ਭੇਤ ਵੀ ਹੋਵੇ। ਹਾਂ, ਇਹ ਮੈਂ ਮੰਨਦਾ ਹਾਂ ਕਿ ਗੰਗਾ ਸਿੰਘ ਸੰਤ ਦਸੌਂਦਾ ਸਿੰਘ ਜੀ ਮਸਤਾਨੇ ਖਿਆਲੇ ਵਾਲੇ ਦਾ ਸਾਕ ਹੋਣ ਕਰ ਅਤੇ ਭਜਨ ਪੁੱਛੇ ਕਰ ਕੱਟੜ ਅਕਾਲੀਆਂ ਨਾਲੋਂ ਸਮਝ ਵਾਲਾ ਹੈ। ਤਾਂਹੀਓ ਉਸ ਅੰਮ੍ਰਿਤ ਰਸਾਲੇ ਵਿੱਚ ਲਿਖਿਆ ਹੈ, ਨਿਦੇੜ ਗ੍ਰੰਥ ਨੂੰ ਗੁਰੂ ਜੀ ਗੱਦੀ ਨਹੀਂ ਦਿੱਤੀ। ਇਹ ਉਸਦਾ ਲਿਖਿਆ ਆਲਮ ਜੀ ਗੁਰੂ ਪਦ ਪ੍ਰਕਾਸ਼ ਵਿੱਚ ਦਿੱਤਾ ਵੀ ਹੈ। ਉਸ ਨੂੰ ਅਕਾਲੀਆਂ ਰੋਕ ਲਿਆ, ਨਹੀਂ ਤਾਂ ਉਹ ਹੋਰ ਵੀ ਬਥੇਰਾ ਇਸ ਭਾਵ ਦਾ ਲਿਖਦਾ। ਇਹ ਗੰਗਾ ਸਿੰਘ ਕਹਿੰਦਾ ਵੀ ਹੈ ਕਿ ਇੱਕ ਮੈਂ ਹਾਂ ਜੋ ਪੜ੍ਹਾਈ ਕਰ ਪੈਸਿਆਂ ਪਿੱਛੇ ਗੁਰੂ ਗ੍ਰੰਥ ਗੱਦੀ ਦਾ ਪ੍ਰਚਾਰ ਕਰਦਾ ਹਾਂ, ਨਹੀਂ ਤਾਂ ਮੇਰਾ ਮਨ ਨਹੀਂ ਇਹ ਗੱਲ ਮੰਨਦਾ, ਕਿਉਂਕਿ ਗੁਰਵਾਕ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਅਤੇ ਤਾਂ ਕਿ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ। ਆਦਿ ਤੁਕਾਂ ਦੇਹਧਾਰੀ ਗੁਰੂ ਵੱਲ ਸਿੱਖ ਨੂੰ ਪ੍ਰੇਰਦੀਆਂ ਹਨ, ਅਤੇ ਗ੍ਰੰਥ ਗੁਰੂ ਅਨਬੋਲ ਦਾ ਬਣਾਇਆ ਹੋਇਆ ਛਾਪੇਖਾਨੇ ਵਾਲਿਆਂ ਦਾ ਧਰਮ ਪੁਸਤਕ ਗੁਰਬਾਣੀ ਹੈ। ਸੰਤ ਦੀ ਅਰਜ਼ ਕੀਤੀ, ਕਈ ਅਕਾਲੀ ਅਰਥ ਕਰਦੇ ਹਨ ਪੋਥੀ ਪਰਮੇਸ਼ਰ ਕਾ ਥਾਨ, ਕਿ ਪੋਥੀ ਹੀ ਪਰਮੇਸ਼ਰ ਦੇ ਥਾਂ ਗੁਰੂ ਰੂਪ ਹੈ। ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਇਹ ਸ਼ਬਦ 1226 ਪੰਨੇ 'ਤੇ ਸਾਰੰਗ ਮਹੱਲਾ 5 ਦਾ ਹੈ। ਸਾਰਾ ਸ਼ਬਦ ਪੜ੍ਹਿਆ ਭਾਵ ਖੁੱਲ੍ਹਦਾ ਹੈ ਕਿ ਪੋਥੀ ਪਰਮੇਸ਼ੁਰ ਦੇ ਥਾਂ ਦੀ ਦੱਸ ਪਾਉਂਦੀ ਹੈ। ਅਰਥਾਤ ਗੁਰਬਾਣੀ ਕਹਿੰਦੀ ਹੈ, ਸਾਧ ਸੰਗ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ। ਅਰਥਾਤ ਸਾਧ ਸੰਗ ਵੀ ਗੋਬਿੰਦ ਦੇ ਗੁਣ ਦੱਸਦੀ ਹੈ ਗਾਉਂ ਕੇ। ਅੱਗੇ ਰਹਾਉ ਹੈ, ਜਿਸ ਦਾ ਭਾਵ ਹੈ ਉਹ ਸਾਰ। ਫਿਰ ਸਾਧਕ ਸਿੱਧ ਸਗਲ ਮੁਨ ਲੋਚੈ ਹੈ ਬਿਰਲੇ ਲਾਗੈ ਧਿਆਨ। ਅਰਥਾਤ ਸਾਧਨਾ ਕਰਨ ਵਾਲੇ ਅਤੇ ਸਿੱਧੀ ਵਾਲੇ ਸਾਰੇ ਮਹਾਂਪੁਰਖ ਲੋਚਦੇ ਹਨ ਜਿਸ ਨੂੰ, ਉਸ ਦਾ ਸਹੀ ਧਿਆਨ ਵਿਰਲੇ ਨੂੰ ਪ੍ਰਾਪਤ ਹੁੰਦਾ ਹੈ। ਮੈਂ ਇਹ ਉੱਪਰ ਵੇਰਵਾ ਇਸ ਲਈ ਲਿਖਿਆ ਹੈ ਕਿ ਪਾਠਕਾਂ ਨੂੰ ਪਤਾ ਲੱਗੇ ਕਿ ਕਿਉਂ ਅਸੀਂ ਗੁਰੂ ਗ੍ਰੰਥ ਸਾਹਿਬ ਨਹੀਂ ਆਖਦੇ। ਇਹ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਹੁਕਮ ਹੈ। ਹਾਂ, ਜੋ ਗੰਡਾ ਸਿੰਘ ਜੀ, ਵੀਰ ਸਿੰਘ ਜੀ ਭੁੱਲਾਂ ਕੀਤੀਆਂ ਹਨ, ਉਹਨਾਂ ਦੀ ਭੁੱਲ ਅਕਾਲੀ ਸਿੰਘ ਸਭੀ ਚੀਫ ਖਾਲਸੀਏ ਮਨ ਅੱਗੋਂ ਗਲਤੀਆਂ ਦੇ ਸੁਧਾਰ ਨੂੰ ਤਿਆਰ ਹੋਣ ਤਾਂ ਸਮੇਂ ਦੇ ਸਤਿਗੁਰੂ ਜੀ ਅੱਗੇ ਅਸੀਂ ਵੀ ਅਰਜ਼ ਕਰ ਸਕਦੇ ਹਾਂ ਕਿ ਉਹ ਅਸਲ ਭੈਣੀ ਸਾਹਿਬ ਕੀਤੇ ਫੈਸਲੇ 'ਤੇ ਆਏ ਹਨ, ਸਾਨੂੰ ਵੀ ਉਸ ਉੱਤੇ ਆਉਣਾ ਚਾਹੀਦਾ ਹੈ ਅਤੇ ਕਿਸੇ ਨੂੰ ਕੋਈ ਦੋਸ਼ ਨਹੀਂ। ਸੰਤ ਇੰਦਰ ਸਿੰਘ ਜੀ ਅਰਜ਼ ਕੀਤੀ, ਜੋ 12 ਪਾਤਸ਼ਾਹੀਆਂ ਆ ਕੇ ਅਰਦਾਸਾ ਕਰਨ ਦੀ ਤੁਖ ਹੈ, ਉਹ ਕਿਉਂ ਨਹੀਂ ਜ਼ਰੂਰੀ ਪੜ੍ਹੀ ਦੀ? ਹੁਣ ਅਰਦਾਸੇ ਵਿੱਚ ਅਤੇ ਸਤਿਗੁਰੂ ਜੀ ਦੀ ਨਾਨਕ ਨਾਮ ਚੜ੍ਹਦੀ ਕਲਾ ਵਾਲੀ ਤੁਕ ਵੀ ਕਿਉਂ ਉਲਟ ਗਈ ਕਹਿੰਦੇ ਹਨ? ਦਿਓ ਦੀਦਾਰ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਇਹ ਦਰਸ ਪਿਆਸ ਅਤੇ ਪਿਆਰ ਵਿੱਚ ਹੀ ਤੁਕਾਂ ਪ੍ਰਵਾਨ ਹੋ ਗਈਆਂ ਹਨ ਗੁਰੂ ਹਰੀ ਸਿੰਘ ਜੀ ਦੇ ਸਮੇਂ ਤੋਂ। ਪਰ ਦਲੀਲੀ ਗੱਲ ਸਹੀ ਉਵੇਂ ਹੀ ਹੈ ਜਿਵੇਂ ਲਿਖੀਆਂ ਅਤੇ ਸ੍ਰੀ ਮੁਖ ਤੋਂ ਹਨ। ਅਤੇ ਕਿਉਂ ਨੇ, ਪ੍ਰੇਮ ਦੀ ਅਗਮ ਅਗਾਧ ਹੈ ਬਾਤ। ਸਤਿਗੁਰੂ ਪ੍ਰਤਾਪ ਸਿੰਘ ਜੀ 13 ਵਿਸਾਖ ਸਮਸੇ ਦਰਸ਼ਨ ਦਿੱਤੇ ਹਜ਼ੂਰੀ ਜਥੇ ਸਮੇਤ। ਇਸ ਮੇਲੇ 'ਤੇ ਸੂਬਾ ਵਰਿਆਮ ਸਿੰਘ ਜੀ ਵੱਲੋਂ ਬੜਾ ਖੁੱਲ੍ਹਾ ਪਦਾਰਥ ਵਰਤਿਆ ਸੀ। ਰਾਗੀਆਂ ਕੋਟਲੀਦਿਆਂ ਨੂੰ ਮੱਝ ਵੀ ਦਿੱਤੀ ਸੀ। ਖਾਰੇ ਲੰਗਰ ਛਕਿਆ ਅਤੇ ਨੁਸ਼ਹਿਰੇ ਦਰਸ਼ਨ ਦਿੱਤੇ। ਮੱਗਰ ਸਿੰਘ, ਅਰੂੜ ਸਿੰਘ, ਵਿਰਸਾ ਸਿੰਘ ਨੇ ਮੇਲਾ 'ਤੇ ਰਲ ਕੇ ਕੀਤਾ ਸੀ, ਪਰ ਵਿਰਸਾ ਸਿੰਘ ਵੱਲ ਅਖੰਡ ਪਾਠ ਦਾ ਭੋਗ ਪਿਆ। ਉਸਨੇ ਸਾਵੀ, ਬੱਲੀ, ਵਛੇਰੀ, ਕਾਠੀ, ਲਗਾਮ, ਖੇਸ ਪਾ ਸਜਾ ਮੱਥਾ ਟੇਕੀ ਸੀ। ਨੁਸ਼ਹਿਰੇ ਸਾਧ ਸੰਗ ਦੇ ਬਚਨ ਕਰਦਿਆਂ ਸਤਿਗੁਰੂ ਜੀ ਸਤੀ ਦੀ ਸਿਫਤ ਕੀਤੀ। ਇੱਕ ਸਿੱਖ ਕਿਹਾ, ਗੁਰੂ ਬਿਨਾਂ ਸਤੀ ਹੋ ਸਕਦੀ ਹੈ? ਤਾਂ ਕਿਉਂ ਨੇ, ਅੱਗੇ ਵਾਂਗੂ ਹੁਣ ਨਹੀਂ ਸੀ। ਲੋਕ ਕੋਲ ਗੁਰੂ ਸਭ ਦੇ ਹੁੰਦੇ ਸੀ ਜੋ ਸਿੱਖਿਆ ਦਿੰਦੇ ਸੀ, ਅਤੇ ਜੋ ਵੀ ਸਿੱਖਿਆ ਭਲੀ ਉੱਚੀ ਆਉਂਦੀ ਹੈ ਸਭ ਗੁਰੂ ਵੱਲੋਂ ਆਉਂਦੀ ਹੈ। ਜਾਪੇ ਭਾਵੇਂ ਕਿਹੜੇ, ਰਾਮ, ਸ਼ਾਮ, ਨਾਨਕ, ਰਾਮ ਸਿੰਘ ਵਿੱਚੋਂ ਹੋ ਕੇ ਆਵੇ। ਫੇਰ ਸਿੱਖ ਨੇ ਅਰਜ਼ ਕੀਤੀ, ਸਤੀ ਧਰਮ ਤਾਂ ਗੁਰੂ ਜੀ ਨਿੰਦਿਆ ਹੈ, ਸੜਨਾ ਮੜੇ ਨਾਲ। ਤਾਂ ਉੱਤਰ ਦਿੱਤੋ ਨੇ, ਸਾਰਾ ਅਗਾਂਹ ਪੜ੍ਹ ਤੱਤ ਵੀ ਵੇਖੋ, ਭੀ ਸੋ ਸਤੀਆਂ ਤੋਂ ਅੱਗੇ, ਕੰਤਾ ਨਾਲ ਮਹੇਲੀਆ ਸੇਤੀ ਅੱਗ ਜਲਾਹੇ, ਜੇ ਜਾਣਾ ਹੈ ਪਰੇ ਆਪਣਾ ਤਾਂ ਤਨ ਦੁੱਖ ਸਹਾਹੇ। ਤੁਕਵੇ ਸੜਨ ਵਾਲੀ ਨੂੰ ਸਤੀ ਮੰਨਿਆ ਹੈ, ਵੇਖਾ ਵੇਖੀ ਅਤੇ ਜਬਰੀ ਦੋਸ਼ ਹੈ, ਬਿਰਹੇ ਨਾਲ ਮਰਨਾ, ਸਾਥ ਸੜਨਾ ਅਤੇ ਸੀਲ ਸੰਜਮ ਪਤੀ ਦਾ ਨਿਭਾਉਣਾ ਤਿੰਨੇ ਪ੍ਰਮਾਣ ਹਨ। ਮੈਂ ਨੁਸ਼ਹਿਰੇ ਜਾ ਸਤਿਗੁਰੂ ਜੀ ਦੀ ਚਰਨੀ ਲੱਗਾ, ਜਾਂਦਿਆਂ ਹੀ ਪੁੱਛਿਓ ਨੇ, ਚੱਕ ਰਾਮਦਾਸ ਜਾ ਸੁਹੇਲ ਸਿੰਘ ਹੋਰਾਂ ਤੋਂ ਬਾਬੇ ਗੁਰਚਰਨ ਸਿੰਘ ਜੀ ਬਾਬਤ ਬਚਨ ਲਿਖ ਲਿਆਇਆ ਹੈ। ਮੈਂ ਨੁਸ਼ਹਿਰੇ ਜਾ ਸਤਿਗੁਰੂ ਦੀ ਚਰਨੀ ਲੱਗਾ, ਜਾਂਦਿਆਂ ਹੀ ਪੁੱਛਿਓ ਨੇ, ਚੱਕ ਰਾਮਦਾਸ ਜਾ ਸੁਹੇਲ ਸਿੰਘ ਹੋਰਾਂ ਤੋਂ ਬਾਬੇ ਗੁਰਚਰਨ ਸਿੰਘ ਜੀ ਬਾਬਤ ਬਚਨ ਲਿਖ ਲਿਆਇਆ ਹੈ। ਮੈਂ ਕਿਹਾ, ਜੀ ਦਿਆਲ ਜੀਓ ਆਹੋ, ਮੈਨੂੰ ਸਤਿਗੁਰੂ ਜੀ ਇਸ ਤਰ੍ਹਾਂ ਕਹਿ ਕੇ ਕੋਈ ਲਿਖਣ ਦਾ ਉਦਮ ਦਿੱਤਾ ਹੈ। ਮੈਂ ਬਾਬੇ ਗੁਰਚਰਨ ਸਿੰਘ ਜੀ ਬਾਬਤ ਲਿਖੇ ਬਚਨ ਸੋ ਸਰਦਾਰ ਤੇਜਾ ਸਿੰਘ ਜੀ ਨੂੰ ਲਿਖ ਭੇਜੇ ਸੀ। ਇਹ ਬਜ਼ੁਰਗ ਮਸਾਲਾ ਸਰਦਾਰ ਜੀ ਨੂੰ ਭੇਜਣ 'ਤੇ ਸਤਿਗੁਰੂ ਜੀ ਲਾਇਆ ਸੀ। ਜਦੋਂ ਨਾਰ ਸਿੰਘ ਨਾਮਧਾਰੀ ਇਤਿਹਾਸ ਲਿਖ ਰਿਹਾ ਸੀ ਦਿੱਲੀ ਸਤਿਗੁਰੂ ਜੀ ਦੇ ਹੁਕਮ ਵਿੱਚ, ਸਤਿਗੁਰੂ ਜੀ ਦੀ ਉਡੀਕ ਵਿੱਚ ਲਾਲੇਪੁਰ ਦੀ ਸੰਗਤ ਦੁੱਧ ਮਿੱਠਾ ਲੈ ਸੜਕ 'ਤੇ ਖੂਹ 'ਤੇ ਖੜ੍ਹੀ ਸੀ। ਸਭ ਸੰਗਤ ਜਲ ਦੁੱਧ ਛਕਿਆ। ਸੰਤਾਲਾ ਸਿੰਘ ਜੀ ਵੀ ਸਾਥ ਸੀ ਤਾਂ ਗੁਰੂ ਜੀ ਗੁਜਰਾਂ ਵਾਲੇ ਨੂੰ ਚੱਲੇ। ਜਾਂਦਿਆਂ ਰਾਗਾਂ ਦੀਆਂ ਰੀਤਾਂ, ਸ਼ਬਦਾਂ ਦੀਆਂ ਤੁਕਾਂ ਪੜ੍ਹਦਿਆਂ ਬਚਨ ਕੀਤੋ ਨੇ, ਹੁਣ ਤੇ ਮੇਰੀ ਯਾਦ ਸ਼ਕਤ ਘੱਟ ਗਈ ਹੈ। ਨਹੀਂ ਤੇ ਜੋ ਰਾਗ ਰੀਤ ਸ਼ਬਦ ਇੱਕ ਦੋ ਵਾਰ ਸੁਣਦਾ ਪੜ੍ਹਦਾ ਸਾਂ ਕੰਠ ਹੋ ਜਾਂਦਾ ਸੀ। ਸੰਤਾਲਾ ਸਿੰਘ ਜੀ ਕਿਹਾ, ਦਿਮਾਗ ਦੀ ਯਾਦ ਸ਼ਕਤੀ ਘਟੀ ਕਿਵੇਂ ਹੈ? ਉੱਤਰ ਦਿੱਤੋ ਨੇ, ਜਦ ਕੋਈ ਆਨੰਦ ਅਜੁੜਵਾਂ ਜਾਂ ਕੁਵਕਤ ਆਉਂਦਾ ਹੈ ਮਨ ਮੰਨਦਾ ਨਹੀਂ ਅਤੇ ਸਿੱਖਾਂ ਦੀਆਂ ਅਰਜ਼ਾਂ ਅਟਕਾਂ ਉਜਰ ਵੇਖ ਧੱਕਾ ਵੱਜਦਾ ਹੈ, ਉਸ ਨਾਲ ਦਿਮਾਗ ਸ਼ਕਤੀ ਘੱਟਦੀ ਹੈ। ਸਤਿਗੁਰੂ ਜੀ ਕਿਹਾ, ਇਹ ਆਨੰਦ ਐਸੇ ਮੁੜ ਸਾਦੇ ਪ੍ਰਚਲਿਤ ਕਰਨੇ ਸਾਨੂੰ ਬੜੇ ਮਹਿੰਗੇ ਪਏ ਹਨ। ਧੰਨ ਸਤਿਗੁਰੂ ਜੀ ਹਨ ਜਿਨ੍ਹਾਂ ਨੇ ਇਹਨਾਂ ਦਾ ਮੁੱਢ ਵਧਾ ਹੈ ਅਤੇ ਉਹ ਕਿੱਡਾ ਕਸ਼ਟ ਸਿਰ ਸਹਿਆ ਹੈ। ਸਤਿਗੁਰੂ ਜੀ ਬਚਨ ਕੀਤਾ, ਜਿਸ ਗ੍ਰਿਸ਼ਤੀ ਦੇ ਦਿਮਾਗ ਨੂੰ ਧੱਕਾ ਨਾ ਵੱਜੇ ਉਸਦੀ ਉਮਰ ਵੱਧ ਜਾਂਦੀ ਏ। ਅਤੇ ਸੰਤ ਜੀ ਨੂੰ ਸਾਖੀ ਸੁਣਾਈਓ ਨੇ, ਇੱਕ ਰਾਜਾ ਅਤੇ ਵਜ਼ੀਰ ਸ਼ਿਕਾਰ ਮਗਰ ਲੱਗੇ ਦੂਰ ਨਿਕਲ ਗਏ। ਪਿਆਸ ਲੱਗੀ, ਇੱਕ ਬੌਲੀ ਦੇ ਜਲ ਛਕਣ ਗਏ। ਇੱਕ ਸੁੰਦਰ ਚਿੱਤਰ ਵੇਖ ਵਜ਼ੀਰ ਮਿੱਟੀ ਦਾ ਥੋਬਾ ਉੱਤੇ ਲਾ ਦਿੱਤਾ, ਮਤ ਰਾਜਾ ਚਿੱਤਰ ਦੇ ਬਣਾਉਣ ਵਾਲੇ ਨੂੰ ਵੇਖਣ ਤੁਰ ਪਵੇ। ਵਜ਼ੀਰ ਨੂੰ ਪਤਾ ਸੀ ਰਾਜਾ ਗੁਣਵਾਨਾਂ ਨੂੰ ਭਾਲ ਮਿਲਦਾ ਹੈ। ਚਿੱਤਰ ਬਣਾਉਣ ਵਾਲੇ ਦਾ ਤਲੇ ਨਾਮ ਲਿਖਿਆ ਸੀ। ਰਾਜੇ ਜਲ ਛੱਕ ਉਹ ਪੱਕੇ ਥਾਂ 'ਤੇ ਸੱਜਰਾ ਮਿੱਟੀ ਦਾ ਥੋਬਾ ਵੇਖ ਧੋਤਾ ਅਤੇ ਚਿੱਤਰ ਸੁੰਦਰ ਵੇਖ ਉਸਦੇ ਬਣਾਉਣ ਵਾਲੇ ਨੂੰ ਵੇਖਣ ਲਈ ਤਿਆਰ ਹੋ ਉਸਦੇ ਪਿੰਡ ਪੁੱਜੇ। ਉਸ ਨੂੰ ਮਿਲੇ ਅਤੇ ਪਰਿਵਾਰ ਡਿੱਠਾ। ਉਸਦੇ ਛੋਟੇ ਭਰਾਵਾਂ ਦੀਆਂ ਦਾੜੀਆਂ ਚਿੱਟੀਆਂ ਅਤੇ ਚਿਹਰੇ ਨਰਮ ਸੀ। ਉਸਦਾ ਦਿਮਾਗ ਦਾੜੀ ਚਿਹਰਾ ਸੋਹਣਾ ਚੰਗਾ ਸੀ। ਰਾਜੇ ਉਸ ਤੋਂ ਕਾਰਨ ਪੁੱਛਿਆ। ਉਸ ਬਿਨ ਬੋਲਿਆਂ ਘਰਵਾਲੀ ਨੂੰ ਆਵਾਜ਼ ਮਾਰੀ। ਉਹ ਘਿਓ ਦੂਜੇ ਭਾਂਡੇ ਵਿੱਚ ਪਾ ਰਹੀ ਸੀ, ਉਵੇਂ ਹੀ ਵਹਿੰਦੀ ਧਾਰੇ ਆਈ ਅਤੇ ਕਿਹਾ, ਕੀ ਹੁਕਮ ਹੈ? ਉਸ ਕਿਹਾ, ਇਹੋ ਸੀ ਹੋਰ ਨਹੀਂ। ਉਹ ਉਵੇਂ ਵਹਿੰਦੀ ਧਾਰੇ ਚਲੀ ਗਈ। ਰਾਜਾ ਵਜ਼ੀਰ ਸਣੇ ਵੇਖ ਵਾਪਸ ਮੁੜੇ। ਉਸਦੇ ਭਰਾਵਾਂ ਕਿਹਾ, ਉਹ ਬਿਨਾਂ ਤੇਰੇ ਉੱਤਰ ਸੁਣਾਇਆ ਹੀ ਚਲੇ ਗਏ ਹਨ। ਉਸ ਕਿਹਾ, ਜੋ ਉਹਨਾਂ ਪੁੱਛਿਆ ਸੀ ਮੈਂ ਉਹ ਉੱਤਰ ਦਿੱਤਾ ਹੈ। ਉਹਨਾਂ ਦਾ ਘਰ ਪੂਰਾ ਹੋ ਗਿਆ ਅਤੇ ਉੱਤਰ ਲੈ ਚਲੇ ਗਏ ਹਨ। ਅਰਥਾਤ ਮੈਂ ਦੱਸਿਆ ਹੈ ਘਰ ਦੇ ਸੱਤ ਬਚਨ ਦੀ ਬਰਕਤ ਹੈ। ਸਤਿਗੁਰੂ ਜੀ ਬਚਨ ਕੀਤਾ, ਸਾਧ ਐਸੇ ਧੱਕੇ ਲੱਗਣ ਤੋਂ ਡਰਦੇ ਇਕਾਂਤੀ ਹੋ ਰਹਿੰਦੇ ਹਨ ਅਤੇ ਕਿਉਂ ਨੇ, ਪਰ ਪੂਰਨ ਸੁੱਖ ਤਦੇ ਹੁੰਦਾ ਹੈ ਜੇ ਸੱਤ ਬਚਨੀ ਮੇਲਾ ਹੋਵੇ ਜਾਂ ਸੱਤ ਸੰਗਤ ਕਰ ਦ੍ਰਿੜ ਮਨ ਕਰ ਬਾਅਦ ਇਕਾਂਤੀ ਹੋਵੇ, ਨਹੀਂ ਤਾਂ ਅਣਜਾਣ ਨੂੰ ਇਕਾਂਤ ਵੀ ਰੋਗ ਹੋ ਲੱਗਦੀ ਹੈ। ਸੰਤਾਲਾ ਸਿੰਘ ਜੀ ਇਹ ਦਿਮਾਗ ਨੂੰ ਧੱਕਾ ਵੱਜਣ ਅਤੇ ਛੇਤੀ ਬੁੱਢੇ ਹੋਣ ਦੀ ਵਾਰਤਾ ਸੁਣ ਕਿਹਾ, ਠੀਕ ਹੀ ਅਖਾਣ ਬਣਿਆ ਹੋਇਆ ਹੈ। ਹੱਲ ਧੜਕਣੀ ਰੰਨ ਕੜਕਣੀ ਢੱਗਾ ਜਾਏ ਕੁਆਸਾ, ਉਹ ਹਾਲੀ ਦਾ ਥੋੜ੍ਹੇ ਦਿਨ ਪ੍ਰਵਾਸਾ। ਅਤੇ ਕਿਹਾ, ਜਿਵੇਂ ਆਖਦੇ ਹਨ ਜਿੱਥੇ ਪਤੀ ਪਤਨੀ ਦਾ ਜੋੜ ਨਹੀਂ ਉੱਥੇ ਹੋਰ ਨਰਕ ਦੀ ਲੋੜ ਨਹੀਂ। ਰੰਨ ਲੜਾਕੀ ਜਿਸ ਬੰਦੇ ਦੀ ਉਸਦੀ ਕਿਸਮਤ ਖੋਟੀ, ਨਿੱਤ ਲੜਾਈ ਜਿਸ ਘਰ ਹੋਵੇ ਲਹੂਆਂ ਦੇ ਘੁੱਟ ਰੋਟੀ, ਜਿੱਥੇ ਪਤੀ ਪਤਨੀ ਦਾ ਮੇਲਾ ਏ ਉੱਥੇ ਸਹਿਜੇ ਹੀ ਸੁੱਖ ਝੇਲਾ ਏ। ਅਤੇ ਸੰਤ ਜੀ ਕਿਹਾ, ਮੈਂ ਸਮਝ ਗਿਆ ਹਾਂ, ਆਪ ਦਾ ਵੀ ਪਰਿਵਾਰ ਅਤੇ ਨਾਮਧਾਰੀ ਸੰਗਤ ਹੈ ਅਤੇ ਇਸ ਦੇ ਵਚਨ ਭੰਗ ਕਰਨ ਤੋਂ ਆਪਦੇ ਦਿਮਾਗ ਨੂੰ ਧੱਕਾ ਲੱਗਦਾ ਹੈ। ਜਿਵੇਂ ਉਸ ਚਿੱਤਰਕਾਰ ਉੱਤਰ ਦਿੱਤਾ ਸੀ ਕਿ ਮੈਂ ਸੁਖੀ ਹਾਂ ਤਾਂ ਹੀ ਦਿਮਾਗ ਐਸਾ ਹੈ ਅਤੇ ਚਿਹਰਾ ਅਤੇ ਦਾੜੀ ਛੋਟੇ ਭਰਾਵਾਂ ਤੋਂ ਸੁੰਦਰ ਹਨ, ਮੈਂ ਸਮਝ ਗਿਆ ਹਾਂ ਕਿ ਸਾਥੀਆਂ ਦਾ ਸੱਤ ਬਚਨ ਉਮਰ ਦਿਮਾਗ ਨੂੰ ਵਧਾਉਂਦਾ ਹੈ। ਸਤਿਗੁਰੂ ਜੀ ਨੇ ਸੰਤਾਲਾ ਸਿੰਘ ਜੀ ਨੂੰ ਬਚਨ ਸੁਣਾਇਆ ਕਿ ਲਾਹੌਰ ਮਹਿਤਾਬ ਸਿੰਘ ਘਿਓ ਵੇਚਣ ਵਾਲਾ ਕਿਲੇ ਸੂਬਾ ਸਿੰਘ ਦਾ ਮੈਨੂੰ ਪਿੱਛੇ ਜੇ ਬਾਬਾ ਧਿਆਨ ਸਿੰਘ ਦੇ ਘਰ ਆ ਮਿਲਿਆ ਅਤੇ ਇੱਕ ਪੋਥੀ ਮੈਨੂੰ ਵਿਖਾਈ ਉਹ ਸੂ ਅਤੇ ਕਿਹਾ ਸੂ ਕਿ ਵੇਖੋ ਹੁਣ ਲੋਕ ਕਿਸ ਤਰ੍ਹਾਂ ਦੇ ਅੰਗਰੇਜ਼ੀ ਸਕੂਲਾਂ ਤੋਂ ਪੜ੍ਹ ਪੈਦਾ ਹੋ ਪਏ ਹਨ। ਗੁਰੂ ਨਾਨਕ ਜੀ ਅਤੇ ਉਹਨਾਂ ਦੀ ਗੁਰਬਾਣੀ ਦੀ ਨਿੰਦਾ ਕੀਤੀ ਹੈ, ਸਾਰੇ ਗੁਰੂ ਸਰੂਪਾਂ ਅਤੇ ਗੁਰਬਾਣੀ ਦੀ। ਮੈਂ ਉਹਨਾਂ ਨੂੰ ਕਿਹਾ, ਮੈਂ ਸੁਣਿਆ ਹੈ ਆਪ ਆਦਿ ਅਤੇ ਦਸਵ ਗ੍ਰੰਥ ਦੀ ਬਾਣੀ ਦੀ ਸੋਧ ਕਰ ਰਹੇ ਹੋ ਜੋ ਅਵਸ਼ ਛਾਪੇ ਵਾਲਿਆਂ ਤੋਂ ਉੱਕਾਂ ਹੋਈਆਂ ਹਨ, ਸੋ ਸੁੱਧ ਲਿਖ ਰਹੇ ਹੋ। ਮੈਂ ਆਪ ਨੂੰ ਸਲਾਹ ਦਿੰਦਾ ਹਾਂ ਕਿ ਜੇ ਕੋਈ ਸਵਾਦ ਦਾ ਕਰਨਾ ਜੇ ਤਾਂ ਨਾ ਹੋਰ ਕਿਸੇ ਝੋਰੇ ਔਖ ਵੱਲ ਧਿਆਨ ਦਿਓ, ਸੁਖੀ ਅਤੇ ਖੁਸ਼ ਰਹੋ, ਨਾ ਕੁੜੋ, ਨਾ ਦਿਮਾਗ ਨੂੰ ਧੱਕਾ ਵੱਜੇ, ਤਾਂ ਹੀ ਤੁਸੀਂ ਸਵਾਦ ਦਾ ਕੁਝ ਲਿਖ ਸਕੋਗੇ। ਸਤਿਗੁਰੂ ਜੀ ਬਚਨ ਕੀਤਾ, ਜੋ ਸੰਤ ਮਹਿਤਾਬ ਸਿੰਘ ਜੀ ਅਤੇ ਉਹ ਪੋਥੀ ਥੋਥੀ ਮੱਤ ਵਾਲੇ ਦੀ ਕਿਸੇ ਦੀ ਲਿਖੀ ਉੱਥੇ ਹੀ ਸੁੱਟ ਗਏ ਮੇਰੇ ਕਹਿ। ਪਰ ਮੈਂ ਕੀ ਕਰਾਂ, ਮੇਰੇ ਦਿਮਾਗ ਨੂੰ ਅਜੇ ਧੱਕਾ ਕੂਕਿਆਂ ਵੱਲੋਂ ਲੱਗਦਾ ਹੈ। ਸੰਤ ਮਹਿਤਾਬ ਸਿੰਘ ਜੀ ਦਾ ਇਹ ਕੰਮ ਕੀਤਾ ਪਤਾ ਨਹੀਂ ਸਿਰੇ ਕਿਉਂ ਨਹੀਂ ਚੜਿਆ, ਭਾਣਾ ਮੰਨਣ ਵਾਲੀ ਮੱਤ ਲੈ ਆਪ ਤਾਂ ਉਹ ਸੁਖੀ ਹੋ ਗਿਆ ਸੀ। ਇਹਨੀ ਦਿਨੀ ਨਾਮਧਾਰੀਆਂ ਵਿੱਚੋਂ ਹੀ ਕੁਝ ਮੁੰਡੇ ਇੱਕ ਪ੍ਰੋਗਰੈਸਿਵ ਪਾਰਟੀ ਬਣੀ ਸੀ, ਜੋ ਨਨਕਾਣੇ ਅੰਮ੍ਰਿਤਸਰ ਗੁਜਰਾਂ ਵਾਲੇ ਵੀ ਆਪਣਾ ਕੰਮ ਕਰਨ ਦਾ ਤਾਣਾ ਖਿਲਾਰ ਚੁੱਕੇ ਸੀ, ਅਰਥਾਤ ਅਗਾਂਹ ਵਧੂ। ਪਰ ਹੈ ਇਹ ਕਮਿਊਨਿਸਟਾਂ ਦੇ ਅਸਰ ਦੇ ਨਾਸਤਕ ਅਤੇ ਧਰਮ ਵੱਲੋਂ ਅਸਰਦਕ ਸੀ। ਮਾਪਿਆਂ ਅਤੇ ਪਰਮੇਸ਼ਰ ਗੁਰੂ ਘਰ ਅਤੇ ਗੁਰਬਾਣੀ ਵੱਲੋਂ ਮੁਨਕਰ ਜਿਹੇ ਸੀ। ਭਾਵੇਂ ਬਾਣੇ ਨਾਮਧਾਰੀ ਸੀ ਜਾਂ ਸਧਾਰਨ ਸਿੱਖ ਜਾਂ ਸਹਿਜਧਾਰੀ, ਇਸ ਦਾ ਨਾਮ ਮਿੱਤਰ ਮੰਡਲ ਇਹਨਾਂ ਰੱਖਿਆ ਸੀ। ਸਤਿਗੁਰੂ ਜੀ 17 ਵਿਸਾਖ ਬੈਂਕੇ ਚੀਮੇ ਦਰਸ਼ਨ ਦਿੱਤੇ, 18 ਨੂੰ ਸੰਤ ਚੁੱਪ ਜੀ ਵਾਲੇ ਗੁਰਦੁਆਰੇ ਜਵੰਤ ਸਿੰਘ ਦੀ ਅਰਜ਼ 'ਤੇ ਦਰਸ਼ਨ ਦਿੱਤੇ। ਜਵੰਤ ਸਿੰਘ ਕੋਲ ਜਦ ਵੀ ਕੋਈ ਜਮ੍ਹਾਂ ਹੁੰਦਾ ਸਤਿਗੁਰੂ ਜੀ ਨੂੰ ਮੱਥਾ ਟੇਕ ਦਿੰਦਾ। ਆਪਣੀ ਜਿਮੀ ਜੰਡ ਵਾਲੀ ਦੀ ਆਮਦਨ ਅਤੇ ਆਪੇ ਆਈ ਸੰਤ ਚੁੱਪ ਜੀ ਦੇ ਚਲਾਏ ਲੰਗਰ ਦੀ ਸੇਵਾ ਪਾਰੋਂ ਵਿੱਚੋਂ ਸਤਿਗੁਰੂ ਜੀ ਗੁਜਰਾਂ ਵਾਲੇ ਉਹਨਾਂ ਮੁੰਡਿਆਂ ਪਾਰਟੀ ਵਾਲਿਆਂ ਦੇ ਮਾਪਿਆਂ ਨੂੰ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਇਹ ਸਾਡੇ ਵਾਕਾਂ ਵਿੱਚੋਂ ਨਿਕਲਦੇ ਅਤੇ ਹੋਰ ਹੋਰ ਕਿਤਾਬਾਂ ਪੜ੍ਹਦੇ ਵਿਗੜ ਰਹੇ ਹਨ, ਆਪ ਹੀ ਹੋ ਜੋ ਇਹਨਾਂ ਨੂੰ ਮੋੜਾ ਪਾਓ। ਸਤਿਗੁਰੂ ਜੀ 30 ਵਿਸਾਖ ਜੰਮੂ ਜਗਤ ਸਿੰਘ ਜੀ ਖਾਰੇ ਵਾਲਿਆਂ ਦੇ ਘਰ ਮੇਲੇ 'ਤੇ ਦਰਸ਼ਨ ਦਿੱਤੇ। ਸੰਤ ਇੰਦਰ ਸਿੰਘ ਜੀ ਚੱਕਰਵਰਤੀ, ਸੰਤ ਟਹਿਲ ਸਿੰਘ ਜੀ ਸੱਦੋਵਾਲੀਆਂ ਬਹੁਤ ਰਸ ਭਰੇ ਲੈਕਚਰ ਕੀਤੇ। ਸੰਤ ਹਰਨਾਮ ਸਿੰਘ ਜੀ ਵੀ ਕਿਲ੍ਹੇ ਵਾਲੇ ਜੰਮੂ ਇਸ ਮੇਲੇ 'ਤੇ ਜਗਤ ਸਿੰਘ ਜੀ ਨੇ ਸੱਦੇ ਹੋਏ ਸੀ। ਇੱਕ ਕਿਲ੍ਹੇ ਵਾਲਿਆਂ ਦਾ ਸ਼ਰਧਾਲੂ ਮਸਤਾਨਾ ਬਣ ਸੰਤ ਜੀ ਨੂੰ ਸਭ ਗੁਰੂਆਂ ਅਤੇ ਪਰਮੇਸ਼ੁਰ ਤੋਂ ਉੱਚਾ ਬਣਾ ਵਗਤ ਦੇ ਹਾਕਮ ਕਹਿ ਮੁੜ ਮੁੜ। ਸੰਤ ਹਰਨਾਮ ਸਿੰਘ ਜੀ ਨੇ ਉਸ ਨੂੰ ਜਟਾਂ ਤੋਂ ਫੜ ਮੂੰਹ 'ਤੇ ਚਪੇੜਾਂ ਮਾਰੀਆਂ ਅਤੇ ਕਿਹਾ, ਤੇਰੇ ਜਿਹੇ ਕੁਪੱਤਿਆਂ ਹੀ ਸਾਨੂੰ ਸਤਿਗੁਰੂ ਜੀ ਅਤੇ ਗੁਰੂ ਘਰ ਨਾਲੋਂ ਵੱਖ ਕਰ ਰੱਖਿਆ ਹੈ। ਤੇਰੇ ਜਿਹੇ ਸ਼ਰਧਾਲੂ ਦਿਆਲੂਆਂ ਨੇ ਪਾੜਾ ਪਾਈ ਰੱਖਿਆ ਹੈ। ਅਸਾਂ ਮਸਾਂ ਸਾਧ ਵਿੱਚ ਪਾ ਮੱਥੇ ਲੱਗਣ ਜੋਗਾ ਮੂੰਹ ਬਣਾਇਆ ਹੈ ਕਹਿ ਉਸ ਨੂੰ ਦੀਵਾਨੋ ਧਕਾ ਕੇ ਬਾਹਰ ਕਰਾ ਦਿੱਤਾ। ਹਮਨ ਹੋਇਆ ਭੋਗ ਪਿਆ ਅਤੇ ਸਤਿਗੁਰੂ ਜੀ 31 ਵਿਸਾਖ ਹੀ ਗੁਜਰਾਂ ਵਾਲੇ ਆ ਦਰਸ਼ਨ ਦਿੱਤੇ ਅਤੇ ਦੱਸਿਆ, ਮੇਰੇ ਅਤੇ ਸੰਤਾਂ ਦੇ ਪਾੜੇ ਦਾ ਪਤਾ ਲੱਗ ਗਿਆ ਹੈ, ਭੰਡੀ ਖੋਰ ਹੀ ਭੰਡੀਆਂ ਪਾ ਪਾੜਦੇ ਹਨ। ਇਹਦੂ ਪਹਿਲਾਂ ਭਾਵੇਂ ਮੈਂ ਨਹੀਂ ਲਿਖ ਸਕਿਆ, ਪਰ ਜੋ ਸੰਤ ਹਰਨਾਮ ਸਿੰਘ ਜੀ ਮਸਤਾਨੇ ਨੂੰ ਗੁੱਸੇ ਨਾਲ ਚਪੇੜਾਂ ਮਾਰਦਿਆਂ ਕਿਹਾ ਸੀ ਕਿ ਅਸਾਂ ਮਸਾਂ ਮਿਲਣ ਜੋਗਾ ਮੂੰਹ ਸਾਧਾਂ ਨੂੰ ਵਿੱਚ ਪਾ ਬਣਾਇਆ ਹੈ, ਇਹ ਸਭੋ ਸੱਚ ਸੀ। ਸਤਿਗੁਰੂ ਜੀ ਵੀ ਦੜਪੇ ਗਏ, ਆਪੇ ਕਿਲ੍ਹੇ 1-2 ਵਾਰੀ ਸੰਤ ਜੀ ਪਾਸ ਚਲੇ ਗਏ ਸੀ, ਕਿਉਂਕਿ ਸੰਤਾਂ ਦੀ ਕਮਾਈ 'ਤੇ ਸਤਿਗੁਰੂ ਜੀ ਦੀ ਸ਼ਰਧਾ ਸੀ। ਕਹਿੰਦੇ ਸੀ, ਨਿਸ਼ਚੇ 'ਤੇ ਤਾਂ ਗਿਲਾ ਹੀ ਨਹੀਂ ਹੋ ਸਕਦਾ, ਜਿਸ ਗੁਰੂ 'ਤੇ ਕਿਸੇ ਦਾ ਟਿਕੇ ਦੂਜੇ ਨੂੰ ਕੀ ਦਖਲ। ਸਭ ਸੰਤ ਜੀ ਨੇ ਵੀ ਠੀਕ ਵਿੱਚ ਸਾਧ ਸਖਾਣਿਆਂ ਦੇ ਗੋਪਾਲ ਸਿੰਘ, ਸਰਦਾਰ ਸਿੰਘ ਛਾਂਗੀ ਅਤੇ ਕਿਲ੍ਹੇ ਵਾਲੇ ਲਾਭ ਸਿੰਘ ਜੀ ਆਦਿ ਭੇਜ ਯਤਨ ਕੀਤਾ ਸੀ। ਸਤਿਗੁਰੂ ਜੀ ਵੀ ਖੁਸ਼ ਸੀ ਅਤੇ ਅਸਲੀਅਤ ਜਾਣਦੇ ਸੀ ਅਤੇ ਕਈ ਮਖੱਟੂ ਖਾਣ ਦੇ ਮਾਰੇ ਅਤੇ ਸਾਡੇ ਡੰਨੀ ਸਿਰ ਲੁਕਾਉਣ ਦੇ ਮਾਰੇ ਪਾੜੇ ਵਧਾਉਂਦੇ ਹਨ ਵਾਧੂ ਗੱਲਾਂ ਕੱਢ ਕੱਢ। ਸਤਿਗੁਰੂ ਜੀ ਆਲਮ ਜੀ ਅਤੇ ਚੱਕਰਵਰਤੀ ਜੀ ਨੂੰ ਨਾਲ ਹੀ ਗੁਜਰਾਂ ਵਾਲੇ ਲੈ ਆਏ ਸੀ। ਆਲਮ ਜੀ ਆਪਣੀ ਬਣਾਈ ਬਾਬੇ ਦੀ ਝੁੱਗੀ ਵਿੱਚ ਰਹਿੰਦੇ ਸੀ। ਚੱਕਰਵਰਤੀ ਜੀ ਨੇ ਉਹਨਾਂ ਸਭ ਨੌਜਵਾਨਾਂ ਬੱਚਿਆਂ ਨੂੰ ਪ੍ਰੇਰ ਸੇਵਕ ਦਲ ਪੁਣੇ ਤੋਂ ਹੋੜ ਨਾਮਧਾਰੀ ਪੁਸਤਕਾਲਾ ਬਣਾ ਸੰਤ ਚੁੱਪ ਜੀ ਦੇ ਅੰਤਮ ਸਥਾਨ ਵਿੱਚ ਡੋਗਰਾਂ ਵਾਲੇ ਦੀ ਸੜਕ ਵਾਲੇ ਗੁਰਦੁਆਰੇ ਵਿੱਚ ਸਤਿਗੁਰੂ ਜੀ ਤੋਂ ਉਸਦੇ ਖੁੱਲ੍ਹਣ ਦੀ ਆਰੰਭਕ ਰਸਮ ਕਰਵਾਈ। ਮੈਂ ਵੀ ਸੰਤ ਜੀ ਨਾਲ ਜਿੰਨਾ ਹੋ ਸਕਿਆ ਕੰਮ ਕੀਤਾ। ਪੁਸਤਕਾਲੇ ਵਿੱਚ 100 ਰੁਪਈਆ ਦਿੱਤਾ ਅਤੇ ਬਾਅਦ ਵੀ ਸਮੇਂ ਸਮੇਂ ਗੁਜਰਾਂ ਵਾਲੇ ਜਾ ਸਾਧੂ ਸਿੰਘ ਆਪਣੇ ਲੜਕੇ ਸਮੇਤ ਪ੍ਰੇਰਨਾ ਦੇ ਉਹਨਾਂ ਨੌਜਵਾਨਾਂ ਨੂੰ ਗੁਰੂ ਨਾਨਕ ਦੇ ਘਰ ਦਾ ਸੁਨੇਹੀ ਹੋਣ ਦਾ ਪ੍ਰੇਮ ਦਿੱਤਾ। ਸਤਿਗੁਰੂ ਜੀ ਦੇ ਗੁਜਰਾਂ ਵਾਲੇ ਹੁੰਦਿਆਂ ਹੀ ਚੱਕਰਵਰਤੀ ਜੀ ਨੂੰ ਦਿਲ ਦੀ ਕਮਜ਼ੋਰੀ ਦਾ ਦੌਰਾ ਪਿਆ ਅਤੇ ਬਹੁਤ ਬਿਮਾਰ ਪੈ ਗਏ। ਸੰਤ ਹਾਕਮ ਸਿੰਘ ਜੀ ਅਤੇ ਧੰਨ ਕੌਰ ਘੁੱਕੜ ਵਾਲੇ ਇਸ ਸਮੇਂ ਗੁਰਦੁਆਰੇ ਦੇ ਸੇਵਕ ਸੀ। ਕੋਲ ਰਹਿਣ ਵਾਲੇ ਆਪਣੇ ਘਰ ਵਿੱਚ ਸੰਤ ਹਾਕਮ ਸਿੰਘ ਜੀ ਚੱਕਰਵਰਤੀ ਦੀ ਸੰਭਾਲ ਚੁੱਕੀ। ਸਤਿਗੁਰੂ ਜੀ ਚੱਕਰਵਰਤੀ ਜੀ ਦੇ ਪਾਸ ਗਏ ਅਤੇ ਕੰਡ ਦੇ ਹੱਥ ਫੇਰ ਕਿਹਾ, ਸੰਤ ਜੀ ਤੁਸਾਂ ਅਤੇ ਅਸਾਂ ਅਜੇ ਰਲ ਬੜੇ ਕੰਮ ਕਰਨੇ ਹਨ, ਤਕੜੇ ਹੋਵੋ। ਕਹਿ ਭੈਣੀ ਸਾਹਿਬ ਚਲੇ ਆਏ। ਮੈਂ ਨੇੜੇ ਨਗਰ ਹੋਣ ਕਰ ਵੀ ਸੰਤ ਜੀ ਦਾ ਪਤਾ ਰੱਖਿਆ, ਪਰ ਜੋ ਸੇਵਾ ਚੱਕਰਵਰਤੀ ਜੀ ਦੀ ਸੰਤ ਹਾਕਮ ਸਿੰਘ ਜੀ ਦੀਆਂ ਧੀਆਂ ਅਮਰਜੀਤ ਅਤੇ ਇੰਦਰਜੀਤ ਨੇ ਕੀਤੀ ਉਹ ਬਹੁਤ ਸਲਾਹੁਣ ਵਾਲੀ ਮੈਂ ਵੇਖੀ ਸੀ। ਹੁਣ ਇਹ ਧੰਨ ਕੌਰ ਟਮਕੌਡੀ ਰਹਿੰਦੀ ਹੈ ਅਤੇ ਵੱਡੀ ਧੀ ਅਮਰਜੀਤ ਸਰਸੇ ਹੈ ਅਤੇ ਇੰਦਰਜੀਤ ਸਨੌਰ ਪਟਿਆਲਿਓਂ 4 ਮੀਲ ਚੜ੍ਹਦੇ ਹੈ। ਸੰਤ ਹਾਕਮ ਸਿੰਘ ਜੀ ਗੁਜਰਾਂ ਵਾਲੇ ਹੀ ਚੜ੍ਹ ਗਏ ਸੀ। ਸੰਤ ਜੀ ਦਾ ਪੁੱਤਰ ਰਣਜੀਤ ਸਿੰਘ ਦਿੱਲੀ ਨੌਕਰ ਹੈ। ਸੰਤ ਇੰਦਰ ਸਿੰਘ ਜੀ ਸਾਨੂੰ ਨੇੜੇ ਖੜਿਆਂ ਨੂੰ ਉਸੇ ਵੇਲੇ ਆਖ ਦਿੱਤਾ ਸੀ, ਹੁਣ ਮੈਂ ਮਰਦਾ ਨਹੀਂ ਕਿਉਂਕਿ ਮੈਂ ਅੱਗੇ ਕਈ ਵਾਰ ਅਜਮਾਇਆ ਹੈ। ਸਤਿਗੁਰੂ ਜੀ ਦੇ ਐਸਾ ਕਹਿਣ ਅਤੇ ਦਰਦ ਕਰਨ 'ਤੇ ਸਿੱਖ ਨਹੀਂ ਮਰਦਾ। ਸੰਤ ਆਲਾ ਸਿੰਘ ਜੀ ਨੂੰ ਇੱਕ ਸਮੇਂ ਕੁਲੰਜ ਦੀ ਦਰਦ ਮਾਰ ਰਹੀ ਸੀ। ਸਤਿਗੁਰੂ ਜੀ ਸੰਤ ਜੀ ਪਾਸ ਤੁਰਤ ਜਾ ਕਿਹਾ ਸੀ, ਅਸਾਂ ਨੇ ਤੁਹਾਨੂੰ ਅਜੇ ਅਜਾਣ ਦੇਣਾ। ਅਤੇ ਆਲਮ ਜੀ ਅੰਮ੍ਰਿਤਸਰ ਦਿਲ ਘਬਰਾਉਣ ਨਾਲ ਬੇਹੋਸ਼ ਪੈ ਗਿਆ ਸੀ। ਸਤਿਗੁਰੂ ਜੀ ਤੁਰਤ ਪਾਸ ਪੁੱਜ ਗਿਆ ਸੀ, ਅਜੇ ਹੋਰ ਆਲਮ ਨਹੀਂ ਬਣ ਤੁਰਿਆ ਨਾਮਧਾਰੀ ਪੰਥ ਵਿੱਚ, ਇਸ ਲਈ ਉੱਠੋ ਅਤੇ ਪੰਥ ਦਾ ਕੰਮ ਕਰੋ। ਸੋ ਵੀ ਵੱਜ ਰਹੇ ਸੀ। ਸੰਤ ਜੀ ਹੱਥ ਜੋੜ ਸਤਿਗੁਰੂ ਰਾਮ ਸਿੰਘ ਜੀ ਪਾਸੋਂ ਬਖਸ਼ਿਸ਼ ਮੰਗੀ ਕਿ ਹੇ ਸੱਚੇ ਪਾਤਸ਼ਾਹ, ਸੰਤ ਆਲਾ ਸਿੰਘ ਜੀ ਦੀ ਦਰਦ ਸਤਿਗੁਰੂ ਪ੍ਰਤਾਪ ਸਿੰਘ ਜੀ ਆਪ ਲੈ ਭੈਣੀ ਸਾਹਿਬ ਜਾ ਪਏ ਸੀ। ਕਈ ਦਿਨ ਔਖ ਸਹਿਆ ਸੀ, ਆਪ ਦਾ ਭਾਣਾ ਵੀ ਮੰਨਿਆ ਅਤੇ ਕਰਮ ਉਹਨਾਂ ਦੇ ਥਾਂ ਆਪ ਭੁਗਤਿਆ ਸੀ। ਮੇਰੀ ਵਾਰੀ ਜਾਂ ਆਪ ਦੀ ਬਖਸ਼ਿਸ਼ ਹੀ ਹੋਵੇ ਜਾਂ ਆਪਣਾ ਕਰਮ ਆਪ ਹੀ ਭੁਗਤਾਂ। ਹੋ ਵਾਰ ਵਾਰ ਜਾਓ ਗੁਰਗੋਪਾਲ, ਮੈਂ ਸਤਿਗੁਰਾਂ ਨੂੰ ਔਖ ਨਹੀਂ ਦੇਣਾ ਚਾਹੁੰਦਾ। ਇਸ ਵਾਰ ਗੁਜਰਾਂ ਵਾਲੇ ਇੱਕ ਉਦਾਸੀ ਭੇਖ ਧਾਰੇ ਵਿੱਚ ਜੋ ਪਟਿਆਲੇ ਦਾ ਬ੍ਰਿਸ਼ਟ ਰਿਹਾ ਸੀ ਈਸ਼ਰਦਾਸ ਆ ਚਰਨੀ ਲੱਗਾ ਅਤੇ 12 ਸਾਲ ਦੀ ਮਿਹਨਤ ਦੇ ਉਸ ਕਰਤੱਵ ਦਿਖਾਏ। ਸਵਾਸ 10ਵੇਂ ਦੁਆਰ ਚਾੜਨ ਉਤਾਰਨ ਦੇ ਅਤੇ ਇੱਕ ਨਾਸ ਨਾਲ ਫੂਕ ਮੂੰਹ ਵਾਂਗੂ ਮਾਰਨੀ, ਪਾਣੀ ਪੀ ਜਾਣਾ ਬਹੁਤਾ ਅਤੇ ਉਲਟ ਵੀ ਲੈਣਾ ਜਿੰਨਾ ਲੋੜ ਹੋਵੇ। ਵਿਖਾ ਉਹ ਸਰਜ ਕੀਤੀ, ਮੇਰੀ ਇਹ ਵਿੱਦਿਆ ਹੋਰ ਵਧੇ, ਅਸੀਸ ਦਿਓ। ਸਤਿਗੁਰੂ ਜੀ ਬਚਨ ਕੀਤਾ, ਸ਼ੁੱਧ ਮਨ ਮਿਹਨਤ ਕਰੀ ਚੱਲੋ, ਹੰਕਾਰ ਰਹਿਤ ਸਭ ਬਖਸ਼ਿਸ਼ਾਂ ਹੋਣਗੀਆਂ। ਸਤਿਗੁਰੂ ਜੀ ਸੰਤ ਰਤਨ ਸਿੰਘ ਜੀ, ਭਾਈ ਵਜ਼ੀਰ ਸਿੰਘ ਜੀ ਪਾਸੋਂ ਰੁਮਾਲੀ ਸਾਥ ਫਲਾਂ ਦੀਆਂ ਫਾੜੀਆਂ ਲੈ ਬਾਲਕਾਂ ਵਾਂਗੂ ਛਕਦੇ, ਭੋਲੇ ਭਾਅ ਜਾਪਦੇ ਅਤੇ ਜਲ ਆਸਣ ਤੋਂ ਉੱਠ ਛਕਦੇ। ਪਰ ਜਦ ਆਸਣ ਖੁੱਲ੍ਹਾ ਹੋਵੇ, ਜਦ ਆਪ ਵੀ ਸੋਧ ਵਿੱਚ ਹੋਣ ਅਤੇ ਆਸਣ ਵੀ ਸੋਧ ਦਾ ਹੋਵੇ ਤਾਂ ਆਸਣ 'ਤੇ ਹੀ ਜਲ ਛਕ ਲੈਂਦੇ। ਇੱਕ ਸਿੱਖ ਅਰਜ਼ ਕੀਤੀ, ਪਾਪਾਂ ਦੀ ਮਲ ਨਾਮ ਨਾਲ ਜਦ ਉੱਤਰ ਜਾਂਦੀ ਹੈ ਤਾਂ ਫਿਰ ਬਖਸ਼ਿਸ਼ ਮੰਗਣ ਦਾ ਕੀ ਅਰਥ? ਉੱਤਰ ਦਿੱਤੋ ਨੇ, ਬਖਸ਼ਿਸ਼ ਬਿਨਾਂ ਨਾ ਨਾਮ ਪ੍ਰਾਪਤ ਹੁੰਦਾ ਹੈ ਨਾ ਥਾਂ ਪੈਂਦਾ ਹੈ। ਸਤਿਗੁਰੂ ਜੀ ਬਾਬਾ ਜਗਜੀਤ ਸਿੰਘ ਜੀ ਅਤੇ ਰਜਿੰਦਰ ਕੌਰ ਜੀ ਨੂੰ ਮੰਡੀ ਸਕੇਤ ਵੱਲ ਜੇਠ ਵਿੱਚ ਭੇਜਿਆ। ਕਈ ਘਰ ਅਤੇ ਮਾਈਆਂ ਬਿਰਧ ਵੀ ਸਦਾ ਵਾਂਗੂ ਤੋਰੇ। ਬਾਬਾ ਜੀ ਨੂੰ ਪੱਕੀ ਕੀਤੀ ਉਹਨੇ ਸਭ ਸੰਗਤ ਦੇ ਸੁੱਖ ਦਾ ਖਿਆਲ ਰੱਖਣਾ। ਬਾਬਾ ਜੀ ਲੱਕੜ ਦਾ ਮਕਾਨ ਬਿਆਸ ਕੰਢੇ ਜਾ ਵਧਾ ਛੱਤਿਆ। ਮਾਸਟਰ ਬਲਵੰਤ ਸਿੰਘ ਰਕਮ ਨਾ ਭੇਜੀ ਕਿਉਂਕਿ ਕਈ ਮੁਖਤਾਰ ਸਮਝਦੇ ਸੀ। ਗੁਰਮੁਖ ਸਿੰਘ ਝੱਬਰ ਦੀ ਅਤੇ ਬਾਬਾ ਜੀ ਦੀ ਇੱਕ ਸੁਰ ਪ੍ਰੀਤੀ ਨਾ ਰਹਿਣ ਕਰ ਉਹ ਪਿੱਛੇ ਪੈ ਗਏ ਹਨ। ਅਤੇ ਸਤਿਗੁਰੂ ਜੀ ਬਾਬਾ ਜੀ ਅਤੇ ਕੁਝ ਹੋਰ ਵੀ ਜੇ ਹਨ। ਇਸ ਭੁਲੇਖਿਓਂ ਹੀ ਬਲਵੰਤ ਸਿੰਘ ਖਰਚ ਹੋਈ ਰਕਮ ਮੰਡੀ ਨਾ ਭੇਜੀ। ਸਤਿਗੁਰੂ ਜੀ ਕਿਹਾ, ਤੂੰ ਰਕਮ ਕਿਉਂ ਨਹੀਂ ਭੇਜੀ? ਮਾਸਟਰ ਕਿਹਾ, ਬਿਨ ਸਲਾਹ ਪੁੱਛੇ ਖਰਚ ਕਿਉਂ ਕਰਦੇ ਹਨ? ਸਤਿਗੁਰੂ ਜੀ ਕਿਹਾ, ਨਹੀਂ ਤੁਸੀਂ ਤੁਰਤ ਰਕਮ ਭੇਜੋ, ਜੋ ਉਹਨਾਂ ਸਾਡੇ ਪ੍ਰਭਾਸੇ ਹੀ ਖਰਚ ਕੀਤਾ ਹੈ ਅਤੇ ਸਾਧ ਸੰਗਤ ਦੇ ਸੁੱਖ ਨੂੰ ਕੀਤਾ ਹੈ। ਮਾਸਟਰ ਤੁਰਤ ਰਕਮ ਭੇਜੀ ਮੰਡੀ। ਦੂਜੀ ਵੱਡੀ ਜੰਗ 1 ਸਤੰਬਰ 1939 ਤੋਂ ਛਿੜੀ ਸੀ ਅਤੇ 1945 ਈਸਵੀ ਦੇ ਅੱਧ ਤੱਕ ਰਹੀ ਸੀ, ਅਰਥਾਤ 1997 ਤੋਂ 2002 ਤੱਕ ਅੱਧ ਪਾਧਰੋਂ, 97 ਤੋਂ 2002 ਅੱਧ ਹਾੜ ਤੱਕ ਰਹੀ ਸੀ। ਇੱਕ ਪਾਸੇ ਜਰਮਨੀ, ਇਟਲੀ, ਜਪਾਨ ਸੀ, ਦੂਜੇ ਪਾਸੇ ਲੰਡਨ ਵਾਲੇ ਵਿਲੈਤੀ ਅੰਗਰੇਜ਼, ਫਰਾਂਸ, ਰੂਸ ਅਤੇ ਅਮਰੀਕਾ ਸੀ। ਇਸ ਤੋਂ ਬਾਅਦ ਬ੍ਰਹਮਾ ਮਲਾਇਆ ਵਿੱਚ ਆਜ਼ਾਦ ਹਿੰਦ ਫੌਜ ਕਾਇਮ ਹੋਈ, ਜਿਸ ਦੇ ਬਣਾਉਣ ਵਾਲਾ ਮੋਹਨ ਸਿੰਘ ਜਰਨੈਲ ਸੀ। ਮਦਦ ਰਾਸ ਬਿਹਾਰੀ ਬੋਸ ਅਤੇ ਬਾਬੂ ਅਮਰ ਸਿੰਘ ਬਹੁਤ ਦਿੱਤੀ। ਸੁਭਾਸ਼ ਚੰਦਰ ਬੋਸ ਨੇ ਸਭ ਤਾਕਤ ਸੰਭਾਲ ਅੰਗਰੇਜ਼ਾਂ ਦੇ ਦਮ ਨੱਕ ਵਿੱਚ ਲਿਆ, ਭਾਰਤ ਛੱਡਣ 'ਤੇ ਮਜਬੂਰ ਕਰ ਦਿੱਤਾ ਸੀ। ਆਜ਼ਾਦ ਹਿੰਦ ਫੌਜ ਦਾ ਕਰਤਾ ਮੋਹਨ ਸਿੰਘ ਸਿਆਲਕੋਟ ਦੇ ਜ਼ਿਲ੍ਹੇ ਵਿੱਚੋਂ ਉੱਗੋ ਕਿਆਂ ਦਾ ਹੈ। ਇਸ ਨੇ ਜੰਗ ਵਿੱਚ ਕੈਦ ਹੋਏ ਅਤੇ ਹੋਰ ਰਾਜਸੀ ਕੈਦੀਆਂ ਨੂੰ ਪੁੱਛ ਪੜਤਾਲ ਦੀ ਡਿਊਟੀ ਮਿਲੀ ਅਤੇ ਪੈਨਸ਼ਨਾਂ ਦਵਾਈਆਂ। ਹੁਣ ਰਾਜ ਸਭਾ ਦਾ ਮੈਂਬਰ ਹੈ। ਜੈ ਹਿੰਦ ਨਾਰਾ ਸੁਭਾਸ਼ ਚੰਦਰ ਜੀ ਨੇ ਭਾਰਤ ਦੇਸ਼ ਨੂੰ ਦਿੱਤਾ, ਮੋਹਨ ਸਿੰਘ ਦੀ ਬਣਾਈ ਆਜ਼ਾਦ ਹਿੰਦ ਫੌਜ ਨੂੰ ਸੰਭਾਲ। ਇੱਧਰ ਭਾਰਤ ਦੇਸ਼ ਦੀ ਕਾਫੀ ਜਾਗਰਤ ਆ ਚੁੱਕੀ ਸੀ, ਜਹਾਜ਼ੀਆਂ ਵੀ ਹੜਤਾਲ ਕਰ ਦਿੱਤੀ, ਪੁਲਿਸ ਵੀ ਉੱਪਰਲਿਆਂ ਦਾ ਹੁਕਮ ਨਾ ਮੰਨਦੀ, ਫੌਜ ਬਾਗੀ ਹੋਈ ਖੜ੍ਹੀ ਸੀ। ਪਰ ਅੰਗਰੇਜ਼ ਫੇਰ ਵੀ ਚਾਹੁੰਦਾ ਸੀ ਕਿ ਮੇਰੀ ਸਰਦਾਰੀ ਕਿਵੇਂ ਬਣੀ ਰਹੇ। ਬਰਤਾਨੀਆ ਨੇ ਵੇਵਲ ਲਾਰਡ ਨੂੰ ਇਸ ਲਈ ਲਾਇਆ ਅਤੇ ਉਸਨੇ ਸਭ ਭਾਰਤ ਦੀਆਂ ਰਾਜਸੀ ਪਾਰਟੀਆਂ, ਹਿੰਦੂ, ਮੁਸਲਮਾਨ, ਸਿੱਖ ਆਦਿ ਨੂੰ ਸ਼ਿਮਲੇ ਸੱਦਿਆ। ਕਾਂਗਰਸ ਵੱਲੋਂ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ, ਕਿਰਪਲਾਨੀ, ਗੋਬਿੰਦ ਵੱਲਭ ਪੰਤ, ਮੁਸਲਿਮ ਲੀਡਰਾਂ ਵੱਲੋਂ ਜਿਨਾਹ, ਲਿਆਕਤ ਅਲੀ, ਗਜਨ ਫਰੇ ਅਲੀ, ਅਬਦੁਲ ਕਿਉਮ, ਸਿੱਖਾਂ ਵੱਲੋਂ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਆਦਿ ਸੱਦੇ ਸੀ। ਕਾਂਗਰਸ ਭਾਰਤ ਦੇ ਟੋਟੇ ਨਾ ਚਾਹੁੰਦੀ ਸੀ, ਪਰ ਲੀਗ ਵਾਲੇ ਵੱਖਰੇ ਹੀ ਗਏ। ਸਿੱਖ ਵੱਖ ਸਟੇਟ ਮੰਗਦੇ ਸੀ। ਸ਼ਿਮਲੇ ਸਤਿਗੁਰੂ ਜੀ ਸੰਤ ਮੰਗਲ ਸਿੰਘ ਜੀ ਨੂੰ ਸਾਥ ਲੈ ਹਜ਼ੂਰੀ ਜਥੇ ਸਮੇਤ ਭਗਤ ਜਸਵੰਤ ਸਿੰਘ ਦੇ ਘਰ ਡਾਕਘਰ ਦੀ ਉੱਪਰਲੀ ਛੱਤ 'ਤੇ ਜਾ ਉਤਰੇ ਸੀ। ਨੇੜੇ ਹੀ ਮਹਾਤਮਾ ਗਾਂਧੀ ਜੀ ਟਿਕੇ ਸੀ। ਸਮਰ ਹਿੱਲ ਦੇ ਡਾਕ ਬੰਗਲੇ, ਉੱਥੇ ਕਾਂਗਰਸ ਪੱਖੀਆਂ ਦੀ ਮੀਟਿੰਗ ਹੋ ਰਹੀ ਸੀ। ਸਤਿਗੁਰੂ ਜੀ ਵੱਲੋਂ ਰਤਨ ਸਿੰਘ ਜੀ ਗਏ ਅਤੇ ਮੀਟਿੰਗ ਬਾਅਦ ਜਵਾਹਰ ਲਾਲ ਜੀ ਸਤਿਗੁਰੂ ਜੀ ਵੱਲ ਰਤਨ ਸਿੰਘ ਜੀ ਨਾਲ ਆਏ। ਅੱਗੋਂ ਸਤਿਗੁਰੂ ਜੀ ਗਏ ਅਤੇ ਪੰਡਿਤ ਜੀ ਸੀਸ ਝੁਕਾਇਆ, ਸਤਿਗੁਰੂ ਜੀ ਜੱਫੀ ਵਿੱਚ ਲੈ ਲਿਆ ਅਤੇ ਕਿਣਮਿਣ ਦੀ ਠੰਡ ਵਿੱਚ ਪੰਡਿਤ ਜੀ, ਖਾਨ ਸਾਹਿਬ, ਡਾਕਟਰ ਆਦਿ ਸਤਿਗੁਰੂ ਜੀ ਦੇ ਨਿਵਾਸ ਅਸਥਾਨ 'ਤੇ ਜੁੜ ਗਏ। ਸੰਤ ਮੰਗਲ ਸਿੰਘ ਜੀ ਵੀ ਸਤਿਗੁਰੂ ਜੀ ਦੇ ਸਾਥ ਹੀ ਗਏ ਅਤੇ ਆਏ ਸੀ। ਹੋਰ ਰਿਪੋਰਟਰ ਸਭ ਦੂਰ ਹੀ ਰੁਕ ਗਏ ਅਤੇ ਭਾਈ ਵਜ਼ੀਰ ਸਿੰਘ ਜੀ ਪੌੜੀਆਂ ਵਿੱਚ ਪਹਿਰੇ ਬੈਠ ਗਏ। ਸਭ ਕੁਰਸੀਆਂ 'ਤੇ ਬੈਠੇ। ਸੰਤ ਰਤਨ ਸਿੰਘ ਜੀ ਅੰਬਾਂ, ਬਦਾਮਾਂ ਦੀਆਂ ਗਿਰੀਆਂ, ਮਿਸ਼ਰੀ, ਖਾਜੇ ਆਦਿ ਦੇ ਥਾਲ ਮੇਜ 'ਤੇ ਲਿਆ ਰੱਖੇ। ਪੰਡਿਤ ਨਹਿਰੂ ਜੀ ਕਿਹਾ, ਤੁਹਾਨੂੰ ਖਬਰ ਸੀ ਕਿ ਅਸਾਂ ਆਉਣਾ ਹੈ? ਸੰਤ ਰਤਨ ਸਿੰਘ ਜੀ ਉੱਤਰ ਦਿੱਤਾ, ਕੋਈ ਉਚੇਚ ਨਹੀਂ ਕੀਤਾ, ਜੋ ਹਾਜ਼ਰ ਸੀ ਸੋ ਰੁੱਖਾ ਸੁੱਖਾ ਲਿਆ ਧਰਿਆ ਹੈ। ਸਤਿਗੁਰੂ ਜੀ ਬਚਨ ਕਰਦਿਆਂ ਪੰਡਿਤ ਜੀ ਨੂੰ ਕਿਹਾ, ਦੇਸ਼ ਸਾਡਾ ਭਾਰਤ ਆਜ਼ਾਦ ਹੋ ਰਿਹਾ ਹੈ, ਵਿਦੇਸ਼ੀਆਂ ਤੋਂ ਅਸੀਂ ਕੁਝ ਨਹੀਂ ਚਾਹੁੰਦੇ, ਤੁਹਾਡੇ ਨਾਲ ਸੌਦਾ ਨਹੀਂ ਕਰਦੇ, ਅਸੀਂ ਆਪਣਾ ਧਰਮ ਫਰਜ਼ ਜਾਣ ਚਾਹੁੰਦੇ ਹਾਂ, ਸਾਡਾ ਦੇਸ਼ ਵਧੇ ਫੁੱਲੇ। ਨਹਿਰੂ ਜੀ ਬੜੇ ਸਤਿਕਾਰ ਨਾਲ ਕਿਹਾ, ਇਹ ਤਾਂ ਜੋ ਕੁਝ ਹੋ ਰਿਹਾ ਹੈ ਆਪ ਦੇ ਹੀ ਮੁੱਢ ਬੱਧੇ ਅਤੇ ਉਸਾਰੀ ਤੁਮਾਰੀ ਕਿਰਪਾ ਸੇ ਹੀ ਹੋ ਰਹੀ ਹੈ। ਇਹ ਗੱਲ ਸੁਣ ਸਤਿਗੁਰੂ ਜੀ ਅਤਿ ਪ੍ਰਸੰਨ ਹੋਏ ਕਿ ਸਤਿਗੁਰੂ ਰਾਮ ਸਿੰਘ ਦੀ ਨੀਂਵ ਰੱਖੀ ਨੂੰ ਮੰਨ ਅਤੇ ਨਾਮਧਾਰੀ ਪੰਥ ਦੇ ਕੀਤੇ ਕੰਮ ਮਹਾਰਾਜ ਗੁਰਦਿਆਲ ਸਿੰਘ, ਨਿਹਾਲ ਸਿੰਘ ਜੀ ਅਤੇ ਕੂਕਿਆਂ ਦੀਆਂ ਪੁਰਾਣੀਆਂ ਨਵੀਆਂ ਕੁਰਬਾਨੀਆਂ ਦੀ ਪੰਡਿਤ ਜੀ ਅੰਦਰ ਕਦਰ ਹੈ ਅਤੇ ਸਾਡੇ ਭਾਵ ਨੂੰ ਪੰਡਿਤ ਜੀ ਕਬੂਲਿਆ ਹੈ। ਜਾਣ ਕਿਹਾ, ਜੇ ਇਹ ਗੱਲ ਏ ਤਾਂ ਸੱਦੋ ਆਪਣੇ ਲਿਖਣ ਵਾਲੇ ਨੂੰ, ਮੇਰੇ ਵੱਲੋਂ ਜੋ ਲਿਖਣਾ ਚਾਹੋ ਉੱਪਰ ਲਿਖ ਲੈਣਾ, ਮੈਂ ਕੋਰੇ ਕਾਗਜ਼ 'ਤੇ ਦਸਤਖਤ ਕਰਦਾ ਹਾਂ ਕਿ ਅਸੀਂ ਸਦਾ ਕਾਂਗਰਸ ਦੇ ਸਾਥ ਰਹੇ ਹਾਂ ਅਤੇ ਰਹਾਂਗੇ। ਇਹ ਸੁਣ ਸੰਤ ਮੰਗਲ ਸਿੰਘ ਜੀ ਜੈਕਾਰਾ ਬੁਲਾ ਦਿੱਤਾ ਅਤੇ ਖਾਨ ਸਾਹਿਬ, ਅਬਦੁਲ ਗਫਾਰ ਖਾਨ, ਸਰਹੱਦੀ ਗਾਂਧੀ ਅਤੇ ਉਸ ਆਏ ਲਿਖਣ ਵਾਲੇ, ਇਹ ਟ੍ਰਿਬਿਊਨ ਦਾ ਐਡੀਟਰ ਸੀ, ਨੇ ਵੀ ਜੈਕਾਰਾ ਬੁਲਾ ਦਿੱਤਾ। ਅਤੇ ਕੰਧਾਂ ਬੋਲ ਪਈਆਂ ਕਿ ਸਤਿਗੁਰੂ ਜੀ ਕਾਂਗਰਸ ਦੇ ਸਾਥ ਹਨ ਅਤੇ ਇਹੀ ਸਾਡੇ ਨਾਥ ਹਨ ਅਤੇ ਪੱਕੇ ਸਾਡੇ ਹਾਥ ਹਨ। ਸਤਿਗੁਰੂ ਜੀ ਨੇ ਖੁਸ਼ ਹੋ ਆਪਣੇ ਨਾਮ ਦੇ ਅੱਖਰ ਪ੍ਰਤਾਪ ਸਿੰਘ ਨਾਮਧਾਰੀ ਭੈਣੀ ਸਾਹਿਬ ਲਿਖ ਦਿੱਤਾ। ਜਵਾਹਰ ਲਾਲ ਜੀ ਅਤਿ ਪ੍ਰਸੰਨ ਹੋਏ, ਜਾ ਮਹਾਤਮਾ ਜੀ ਨੂੰ ਸੁਣਾਇਆ ਅਤੇ ਉੱਪਰ ਲਿਖਾਇਆ ਕਿ ਸਿੱਖ ਪੰਥ ਕੇ ਗੁਰੂ ਸਤਿਗੁਰੂ ਪ੍ਰਤਾਪ ਸਿੰਘ ਜੀ ਨਾਮਧਾਰੀ ਹਮਾਰੇ ਸਾਥ ਹੈ। ਇਹ ਤਰੀਕ 25 ਜੂਨ 1945 2002 ਅਧਹਾੜ ਸੀ। ਮੈਂ ਇਹ ਵਾਰਤਾ ਕੋਈ ਲੰਮੀ ਇਸ ਕਰਕੇ ਲਿਖੀ ਹੈ, ਜੋ ਕਹਿੰਦੇ ਹਨ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਸੁੱਚ ਸੋਧ ਨਾਮ ਬਾਣੀ ਦਾ ਪ੍ਰਵਾਹ ਚਲਾਇਆ ਹੈ ਪਰ ਦੇਸ਼ ਸੇਵਾ ਵਿੱਚ ਹਿੱਸਾ ਘੱਟ ਲਿਆ ਹੈ, ਉਹ ਵੀ ਕੋਈ ਸਮਝਣ। ਸਤਿਗੁਰੂ ਪ੍ਰਤਾਪ ਸਿੰਘ ਜੀ ਹਰ ਜ਼ਿਲ੍ਹੇ, ਹਰ ਸ਼ਹਿਰ, ਲਾਹੌਰ, ਸ਼ੇਖੂਪੁਰੇ, ਗੁਜਰਾਂਵਾਲੇ, ਲਾਇਲਪੁਰ, ਦਿੱਲੀ, ਸ਼ਿਮਲੇ, ਪਟਿਆਲੇ, ਲੁਧਿਆਣੇ, ਜਲੰਧਰ, ਲਖਨਊ, ਬੰਬਈ ਆਦਿ ਅਤੇ ਹਰ ਸਿੱਖਾਂ ਦੇ ਪ੍ਰਸਿੱਧ ਨਗਰਾਂ ਮੁਠੱਡੇ, ਸਿਆੜ, ਖੋਟੇ, ਟੋਟੀ, ਵਰਨੀ, ਮੰਡੀ, ਝੂੜਕਾਣੇ, ਸਮਸੇ, ਸੰਧਵੀ, ਚਵਿੰਡੇ, ਗਲੋਟੀ, ਖੰਨੇ ਆਦਿ ਜਿੰਨੀ ਵਾਰ ਦਰਸ਼ਨ ਦਿੱਤੇ ਲਿਖਣੇ ਔਖੇ ਹਨ। ਸਿਰਫ ਗੇਨਤੀ ਛੱਡ ਵੱਡ ਪ੍ਰਤਾਪੀ ਜੀ ਦੇ ਜਸ ਵਜੋਂ ਜੋ ਮਿਲ ਸਕਿਆ ਹੈ ਲਿਖ ਦਿੱਤਾ ਹੈ। ਮੈਂ ਕਈ ਵਾਰ ਸਤਿਯੁਗ ਅਤੇ ਬਸੰਤ ਨੰਬਰਾਂ 'ਤੇ ਵੀ ਲਿਖਾਇਆ ਕਿ ਮੇਰੇ ਵੱਲ ਸੰਗਤ ਵਿੱਚ ਵਰਤੀਆਂ ਪ੍ਰਤੱਖ ਵਾਰਤਾਵਾਂ ਸਾਧ ਸੰਗਤ ਜੀ ਭੇਜੋ ਅਤੇ ਆਈਆਂ ਵੀ, ਪਰ ਹੁਣ ਜਦ ਸਾਧ ਸੰਗਤ ਨੂੰ ਮੇਰਾ ਪਤਾ ਲੱਗ ਗਿਆ ਹੈ ਕਿ ਤਰਨ ਸਿੰਘ ਲਿਖਦਾ ਏ ਸਤਿਗੁਰੂ ਜੀ ਦਾ ਜਸ ਜੀਵਨ ਅਤੇ ਸਿੱਖਾਂ ਦੀਆਂ ਵੀ ਸਾਥ ਸਾਖੀਆਂ ਸੁਣ ਭਾਲ ਲਿਖਦਾ ਹੈ, ਤਾਂ ਮੈਨੂੰ ਹੁਣ ਮਾਲੂਮ ਹੁੰਦਾ ਏ ਹਰ ਨਾਮਧਾਰੀ ਸਿੱਖ ਜੋ ਕੁਝ ਚਿਰ ਵੀ ਸਤਿਗੁਰੂ ਜੀ ਦੇ ਪਿਆਰ ਦਾ ਪਾਤਰ ਬਣਿਆ ਹੈ ਉਸ ਨੂੰ ਪੁੱਛਿਆ ਜਾਪਦਾ ਏ ਕਿ ਜੇ ਗੌਰ ਕਰ ਸੁਣਿਆ ਲਿਖਿਆ ਜਾਵੇ ਤਾਂ ਇੱਕ ਇੱਕ ਸਿੱਖ ਸਾਖੀਆਂ ਗੁਰੂ ਜੀ ਦੀਆਂ ਦਾ ਭੰਡਾਰ ਭਰਿਆ ਜਾਪਦਾ ਹੈ। ਮੈਂ ਨਮੂਨੇ ਮਾਤਰ ਵੀ ਇੱਕ ਸਿੱਖਾਂ ਦੇ ਨਗਰ ਦੇ ਦੌਰੇ ਗੁਰੂ ਕੀ ਦਇਆ ਕੀਤੀ ਦਾ ਵਰਣਨ ਨਹੀਂ ਕਰ ਸਕਦਾ। ਸਿਰਫ ਆਪਣਾ ਧਰਮ ਫਰਜ਼ ਸਮਝ ਜੋ ਮਿਲਿਆ ਹੈ ਦਿਲ ਲਾ ਲਿਖ, ਸਿੱਖ ਹੋਣ ਦੇ ਨਾਤੇ ਸਰਧਾ ਨਾਲ ਗੁਰੂ ਜਾਂ ਸੰਗਤ ਨੂੰ ਦੱਸ, ਸਿੰਧ ਵਿੱਚੋਂ ਬੂੰਦ ਮਾਤਰ ਦਾ ਸਵਾਦ ਬੁੱਧ ਅਨੁਸਾਰ ਹੀ ਦੱਸਿਆ ਹੈ। ਜੇ ਇਹ ਵੀ ਕਹੀਏ ਕਿ ਇਤਨਾ ਚਿਰ ਸੁੱਖ ਸਵਾਦ ਦੀ ਗੁਰਤਾ ਕਿਸੇ ਗੁਰੂ ਨੇ ਕੀਤੀ ਅਤੇ ਨਾ ਇਤਨਾ ਦੌਰਾ ਤਾਂ ਠੀਕ ਹੀ ਹੋਵੇਗਾ। ਸਤਿਗੁਰੂ ਜੀ ਏਕ ਸਮੇਂ ਦੜਪ ਜ਼ਿਲ੍ਹੇ ਸਿਆਲਕੋਟ ਦੇ ਦੌਰੇ ਗਿਆ ਘੋੜਿਆਂ 'ਤੇ, ਮਈਓ ਦਾਤੇ ਦੇ ਵਿੱਚ ਦੀ ਹੋਰ ਸਿੱਖ ਦੇ ਨਗਰ ਨੂੰ ਜਾ ਰਿਹਾ ਸੀ। ਅਰੂੜ ਸਿੰਘ ਦੇ ਪੁੱਤਰ ਨਰੈਣ ਸਿੰਘ ਖੂਹੀ ਤੋਂ ਨਸ ਜਾ ਘੋੜੇ ਦੀ ਵਾਗ ਫੜੀ ਅਤੇ ਅਰਜ ਕੀਤੀ ਸਾਡੇ ਘਰ ਚਰਨ ਪਾਓ। ਅਰੂੜ ਸਿੰਘ ਦੀ ਪਹਿਲੇ ਭਾਵੇਂ ਮਾਸੀ ਸ਼ਰਾਬੀ ਰਹਿ ਸੀ ਪਰ ਹੁਣ ਉਹ ਭਿੱਖੀ ਕਿਆਂ ਦੇ ਬੂਟਾ ਸਿੰਘ ਦੇ ਪਰਉਪਕਾਰੀ ਸੁਭਾਅ ਪਾਰੋਂ ਵਿਕਾਰਾਂ ਵੱਲੋਂ ਰੋਗੇ ਹੋਏ ਸੀ ਅਤੇ ਨਰੈਣ ਸਿੰਘ ਉਹਨਾਂ ਦੇ ਕਹਿ ਵੀ ਨਾ ਰੁਕਦਾ ਸੀ। ਪਰ ਸਤਿਗੁਰੂ ਜੀ ਦੇ ਪੁੱਛਣ 'ਤੇ ਸੱਚ ਦੱਸ ਅੱਗੋਂ ਮੁੜਨ ਦਾ ਬਚਨ ਕੀਤੋ ਸੀ ਤਾਂ ਸਤਿਗੁਰੂ ਜੀ ਨਰੈਣ ਸਿੰਘ ਦੇ ਘਰ ਚਰਨ ਪਾਏ। ਜਦ ਜਵਾਨ ਕੀਤੀ ਸਾਸੂ ਮੈਂ ਅੱਗੋਂ ਮਾਸ ਸ਼ਰਾਬ ਨਹੀਂ ਵਰਤਦਾ, ਤਦ ਨਰੈਣ ਸਿੰਘ ਦਾ ਪੁੱਤਰ ਇੰਦਰ ਸਿੰਘ ਛੋਟਾ ਜਿਹਾ ਕੋਲ ਸੀ, ਸਕੂਲ ਦਾ ਪਾੜੂ। ਕੁਝ ਸਾਲਾਂ ਬਾਅਦ ਸਤਿਗੁਰੂ ਜੀ ਫਿਰ ਤੜਪ ਦੇ ਦੌਰੇ ਗਏ, ਫਿਰ ਮਈਓ ਦਾਤੇ ਦੇ ਵਿੱਚ ਦੀ ਘੋੜਿਆਂ ਦੇ ਦੌਰੇ ਸਮੇਤ ਲੰਘ ਰਿਹਾ ਸੀ। ਨਰੈਣ ਸਿੰਘ ਉਵੇਂ ਹੀ ਪਿੰਡ ਦੇ ਖੂਹ ਤੋਂ ਨਸ ਜਾ ਘੋੜੇ ਦੀ ਵਾਗ ਫੜੀ ਅਤੇ ਘਰ ਚਰਨ ਪਾਉਣ ਦੀ ਅਰਜ਼ ਕੀਤੀ ਤਾਂ ਸਤਿਗੁਰੂ ਜੀ ਕਿਹਾ, ਸਾਡੇ ਨਾਲ ਕੀਤਾ ਪਿਛਲਾ ਬਚਨ ਚੇਤਾ ਹੀ ਅਤੇ ਕਾਇਮ ਹੈ। ਤਾਂ ਨਰੈਣ ਸਿੰਘ 'ਤੇ ਦੱਸਣ ਦੀ ਢਿੱਲ ਮੱਠ ਕਰ ਰਿਹਾ ਸੀ ਪਰ ਉਸਦੇ ਪੁੱਤਰ ਇੰਦਰ ਸਿੰਘ ਪਾਸੋਂ ਕਹਿ ਦਿੱਤਾ, ਇਹ ਕਾਇਮ ਨਹੀਂ, ਸਭ ਕੁਝ ਕਰੀ ਜਾਂਦਾ ਹੈ। ਸਤਿਗੁਰੂ ਜੀ ਕਿਹਾ, ਤੈਨੂੰ ਪੁੱਤਰ ਵੱਲ ਵੇਖ ਹੀ ਕੋਈ ਸੋਚ ਆਉਣੀ ਚਾਹੀਦੀ ਹੈ। ਨਰੈਣ ਸਿੰਘ ਤਰਲਾ ਕੀਤਾ, ਪਿਛਲੀ ਭੁੱਲ ਮਾਫ਼ ਕਰੋ, ਅੱਗੋਂ ਐਸਾ ਨਹੀਂ ਕਰਾਂਗਾ। ਸਤਿਗੁਰੂ ਜੀ ਕੋਈ ਸਾਧਾਂ ਸਮੇਤ ਉਸਦੇ ਘਰ ਗਏ ਅਤੇ ਸਾਧ ਤੋਂ ਭਜਨ ਵੀ ਦਵਾਇਆ। ਨਰੈਣ ਸਿੰਘ, ਸੋਹਣ ਸਿੰਘ, ਸੋਭਾ ਸਿੰਘ ਤਿੰਨ ਭਰਾ ਸੀ ਅਤੇ ਖਾਸ ਸਰਗੋਧੇ ਜਾ ਰਹਿੰਦੇ, ਠੇਕੇ ਰੇਲਵੇ ਦੇ ਪੁਲਾਂ ਅਤੇ ਬਿਲਡਿੰਗਾਂ ਆਦਿ ਦੇ ਲੈਂਦੇ। ਮਈਓ ਦਾਦੇ ਤੋਂ ਨੇੜੇ ਦੇ ਪਿੰਡ ਭਿੱਖੀਕੇ ਦਾ ਬੂਟਾ ਸਿੰਘ ਨੇੜੇ ਦੇ ਪਿੰਡਾਂ ਨਵਾਦੇ, ਕੰਧਾਲਾਂ, ਠਿੱਲੇ, ਖੁਸਰ, ਜਾਜਨਵਾਲਾ, ਨੰਗਲ, ਗੋਲੇ, ਮਈਓ ਦਾਤੇ ਆਦਿ ਵਿੱਚ ਮੁੰਡਿਆਂ ਨੂੰ ਇਕੱਠੇ ਕਰ ਪਿੰਡਾਂ ਦੀਆਂ ਧਰਮਸ਼ਾਲਾਵਾਂ ਵਿੱਚ ਸ਼ਬਦ ਪੜ੍ਹਾਉਂਦਾ, ਅੱਖਰ ਪੜ੍ਹਵਾਉਂਦਾ ਸੀ। ਉਸਨੇ ਭਗਤ ਸਿੰਘ ਦਾਤੇਵਾਲ, ਬੇਲਾ ਸਿੰਘ ਸੂਜੋਵਾਲੀ, ਬੰਤਾ ਸਿੰਘ ਬੂੜਾ ਡੱਲਾ, ਸੁੰਦਰ ਸਿੰਘ ਪੂੰਗਾ ਵਾਲੇ ਆਦਿ ਸੱਦ ਇਹਨਾਂ ਪਿੰਡਾਂ ਦੇ ਮੁੰਡਿਆਂ ਨੂੰ ਭਜਨ ਦਵਾਏ ਹੋਏ ਸੀ। ਦਾਦਾ ਰੂੜ ਸਿੰਘ ਅਤੇ ਪੋਤਰਾ ਇੰਦਰ ਸਿੰਘ ਦੇ ਘਰ ਫਿਰ ਨਰਾਇਣ ਸਿੰਘ ਹੋਰੀ ਵੀ ਸਿੱਖੀ ਵੱਲੋਂ ਢਿੱਲੇ ਨਾ ਹੋਏ। ਸਤਿਗੁਰੂ ਜੀ ਸਰਗੋਧੇ ਵੱਲ ਜਾਂਦੇ ਨਰਾਇਣ ਸਿੰਘ, ਸੋਭਾ ਸਿੰਘ ਦਰਸ਼ਨ ਕਰਦੇ, ਭੇਟਾ ਵੀ ਧਰਦੇ। ਇੰਦਰ ਸਿੰਘ ਪੰਜ ਮਾਤਾਂ ਪਿੰਡੋਂ ਹੀ ਪੜ੍ਹ, ਫਿਰ ਸਰਗੋਧੇ ਜਾ ਪੜ੍ਹ, ਨਾਰੋ ਵੱਲ ਆ, ਪੜ੍ਹਦੇ ਨੂੰ ਨਰਾਇਣ ਸਿੰਘ ਦੀ ਚਿੱਠੀ ਪਾਈ ਕਿ ਮੈਂ ਵੀ ਆਵਾਂਗਾ। ਮੇਰੀ ਅਰਜ਼ 'ਤੇ ਦੜਪਸ ਦੇ ਦੌਰੇ ਵਿੱਚ ਸਾਡੇ ਮੇਲੇ ਦੀ ਵੀ ਮਨਜ਼ੂਰੀ ਸਤਿਗੁਰੂ ਜੀ ਦਿੱਤੀ ਹੈ, ਤੂੰ ਸਭ ਤਿਆਰੀ ਕਰਨੀ ਹੈ। ਇੰਦਰ ਸਿੰਘ ਹਾਣੀਆਂ ਨੂੰ ਨਾਲ ਲੈ ਸਭ ਆਟੇ, ਘਿਓ, ਦਾਲੇ, ਦਾਣੇ, ਪੱਠੇ ਬਾਲਣ ਦਾ ਸਾਂਭਾ ਕੀਤਾ ਅਤੇ ਸਾਹਿਬਾਨ ਲਾ ਦੀਵਾਨ ਅਸਥਾਨ ਦੀ ਚੰਗੀ ਛੱਪ ਬਣਾਈ। ਨਰਾਇਣ ਸਿੰਘ ਜੀ ਵੀ ਸਰਗੋਧਿਓਂ ਆ ਪੁੱਜੇ। ਸਤਿਗੁਰੂ ਜੀ ਦਾ ਅੱਗੋਂ ਸਾਥੀਆਂ ਸਣੇ ਇੰਦਰ ਸਿੰਘ ਸ਼ਬਦ ਪੜ੍ਹਦਿਆਂ ਢੋਲਕੀ ਛੈਣੇ ਵਜਾ ਸਵਾਗਤ ਕੀਤਾ ਅਤੇ ਚਰਨੀ ਲੱਗੇ। ਨਗਰ ਆਉਂਦਿਆਂ ਹੀ ਸਤਿਗੁਰੂ ਜੀ ਦੀਵਾਨ ਅਸਥਾਨ ਦੀ ਛੱਪ ਵੇਖ ਇੰਦਰ ਸਿੰਘ ਨੂੰ ਕਿਹਾ, ਤੂੰ ਤਾਂ ਸਰਦਾਰੀ ਠਾਠ ਬਣਾਇਆ ਹੈ ਅਤੇ ਬਹੁਤ ਖੁਸ਼ੀਆਂ ਦਿੱਤੀਆਂ ਹਨ। ਬਹੁਤ ਸਿੱਖਾਂ ਮਾਂ ਸ਼ਰਾਬ ਛੱਡੇ, ਭਜਨ ਪੁੱਛੇ, ਰਾਗੀਆਂ ਅਤੇ ਸ਼ਬਦੀਆਂ ਦੇ ਸਭ ਨਗਰ ਨੇ ਘਰ ਘਰ ਚਰਨ ਪਵਾਏ। ਸੁਰੈਣ ਸਿੰਘ, ਤਾਰਾ ਸਿੰਘ ਨੰਬਰਦਾਰਾਂ ਦੇ ਮੁੰਡੇ ਵੀ ਨਾਮਧਾਰੀ ਹੋਏ। ਲਾਭ ਸਿੰਘ, ਤੇਜਾ ਸਿੰਘ ਆਦਿ ਅਤੇ ਹੋਰ ਬਹੁਤ ਹੀ ਸਿੱਖ ਸਜੇ ਜ਼ਿਮੀਂਦਾਰ ਮੁੰਡੇ। ਇੰਦਰ ਸਿੰਘ ਨੂੰ 10 ਜਮਾਤਾਂ ਪੜ੍ਹਨ ਬਾਅਦ ਹੱਥੀਂ ਕੰਮ ਕਰਨ ਦਾ ਸ਼ੌਂਕ ਲੱਗਾ ਅਤੇ ਤਾਂਦਲਿਆਂ ਵਾਲੇ ਵਿੱਚ ਤੇਲ ਕੱਢਣ ਵਾਲੀ ਮਸ਼ੀਨ 'ਤੇ 24 ਰੁਪਏ ਦੀ ਨੌਕਰੀ 'ਤੇ ਜਾ ਲੱਗਾ। ਫਿਰ ਸਰਗੋਧੇ ਕਪਾਹ ਦੇ ਕਾਰਖਾਨੇ 45 ਰੁਪਏ ਦੀ ਨੌਕਰੀ 'ਤੇ, ਫਿਰ ਫੁੱਲਰਵਾਨ 44 ਰੁਪਏ ਦੀ, ਅਤੇ ਫਿਰ ਆਰਫ ਵਾਲੇ 60 ਰੁਪਏ ਲੈ ਕਪਾਹ ਦੇ ਕਾਰਖਾਨੇ ਵੀ ਰਿਹਾ। ਫਿਰ ਅੰਮ੍ਰਿਤਸਰ ਕੱਪੜੇ ਦੇ ਕੰਮ 'ਤੇ 60 ਰੁਪਏ ਹੀ ਲੈ ਇੰਜਣ 'ਤੇ ਆ ਲੱਗਾ। 1-2 ਥਾਈਂ ਇਸ ਤਰ੍ਹਾਂ 60 ਰੁਪਏ ਹੀ ਲੈਂਦਾ ਰਿਹਾ। ਜ਼ਿਲ੍ਹਾ ਗੋਰਖਪੁਰ UP ਵਿੱਚ 110 ਰੁਪਏ ਲੈ 6 ਸਾਲ ਰਹਿ, 250 ਰੁਪਏ ਲੈ ਫਿਰ ਹਮੀਰੇ ਖੰਡ ਦੀ ਮਿੱਲ ਅਤੇ ਕਪੂਰਥਲੇ 350 ਰੁਪਏ ਲੈ ਲੱਗਾ। ਫਿਰ ਮਹੀਉਦੀਨਪੁਰ UP ਵਿੱਚ 400 ਰੁਪਏ ਲੈ ਡਿਪਟੀ ਚੀਫ ਇੰਜੀਨੀਅਰ ਲੱਗਾ। ਬਜਨੌਰ ਮੇਹਰ ਢੋਣ ਦਾ 600 ਰੁਪਏ, 900 ਰੁਪਏ ਲੈਂਦਾ। ਅਮਰੋਹੇ UP ਜ਼ਿਲ੍ਹਾ ਮੁਰਾਦਾਬਾਦ ਵਿੱਚ 1600 ਰੁਪਏ ਲਿਆ। ਡੋਈ ਵਾਲੇ 1600 ਰੁਪਏ, ਫਿਰ ਕਪਤਾਨਗੰਜ ਜਾ 2000 ਲਿਆ, ਫਿਰ ਅਮਰੋਹੇ ਆ 2500 ਰੁਪਏ ਲਿਆ। ਹੁਣ ਪੰਜ ਰੁਖੀ ਬਿਹਾਰ ਜ਼ਿਲ੍ਹਾ ਸਾਰਨ 3000 ਰੁਪਏ ਲੈ 40 ਸਾਲ ਦੀ ਨੌਕਰੀ ਕਰਦਾ, ਸੋ ਇੰਦਰ ਸਿੰਘ ਸਰਦਾਰ ਅਖਵਾਉਂਦਾ ਹੈ, ਜਿਸ ਨੂੰ ਸਤਿਗੁਰੂ ਪ੍ਰਤਾਪ ਸਿੰਘ ਜੀ ਕਿਹਾ ਸੀ, ਤੂੰ ਤਾਂ ਸਰਦਾਰੀ ਠਾਠ ਬਣਾਇਆ ਹੈ। ਅਤੇ ਸਿਫਤ ਇਹ ਹੈ ਕਿ ਤਦ ਤੋਂ ਹੁਣ ਤੱਕ ਨੌਕਰ ਅੰਗਰੇਜ਼ਾਂ ਦਾ ਨਹੀਂ ਹੋਇਆ ਅਤੇ ਹੁਣ ਵੀ ਪਬਲਿਕੀ ਕਾਰਖਾਨੇਦਾਰਾਂ ਦੇ ਵਿੱਚ ਰਿਹਾ ਹੈ। ਮੈਂ ਇਸ ਇੰਦਰ ਸਿੰਘ ਨੂੰ ਹੁਣ ਜੀਵਨ ਨਗਰ ਜ਼ਮੀਨ 'ਤੇ ਟਿਊਬਵੈੱਲ ਚਲਾਉਂਦਾ ਵੇਖ ਉਸੇ ਸਾਦਗੀ ਵਿੱਚ 3000 ਰੁਪਏ ਲੈਂਦਾ ਸਰਦਾਰ ਕਹਾਉਂਦਾ ਅਚਰਜ ਹੁੰਦਾ ਹਾਂ ਕਿ ਰਾਮਗੜ੍ਹੀ ਖਾਨਦਾਨ ਵਿੱਚੋਂ ਹੋਣ ਕਰ ਇਹ ਕਾਇਮ ਹੈ। ਜੇ ਜ਼ਿਮੀਂਦਾਰ ਹੁੰਦਾ ਤਾਂ ਜ਼ਰੂਰ ਹੁਣ ਨੂੰ ਮਾਸੀ ਸ਼ਰਾਬੀ ਹੋਇਆ ਹੁੰਦਾ ਜਾਂ ਟੇਢੀ ਪੱਗ ਬਣਦਾ। ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਪਰ ਜ਼ਿਮੀਂਦਾਰਾਂ ਦੇ ਮੁੰਡੇ ਕੁੰਡੇ ਮਸ਼ਹਿਰੇ ਅਤੇ ਮਸ ਫੁੱਟਦੀ ਹੀ ਲੱਕ ਦੀ ਬੰਨ, ਦਾੜੀ ਝੰਬ, ਚੌਧਰੀ ਹਮ ਬਦਮਾਸ਼ ਬਣ ਜਾਂਦੇ ਹਨ। ਨਹੀਂ ਤਾਂ ਕੁਝ ਰੁਤਬਾ ਨੌਕਰੀ ਪਾ ਪੱਗ ਤਾਂ ਟੇਢੀ ਜ਼ਰੂਰ ਕਰ ਹੀ ਲੈਂਦੇ ਹਨ। ਮੈਂ ਜਾਣਦਾ ਹਾਂ ਜਿਨ੍ਹਾਂ ਨੂੰ ਸਤਿਗੁਰੂ ਜੀ ਬਹੁਤ ਮਦਦ ਕਰ ਪੜ੍ਹਾ ਯਤਨ ਕਰ ਚੁੱਕਿਆ, ਉਹ ਅੱਜ ਟੇਢੀ ਪੱਗ ਕਰ ਚੇਤਾ ਹੀ ਭੁੱਲ ਗਏ ਹਨ ਕਿ ਕਿਸੇ ਕਦੀ ਕਿਸ ਲਈ ਹਿੱਤ ਕੀਤਾ ਸੀ। ਇੰਦਰ ਸਿੰਘ ਦਾ ਇਹ ਭਰੋਸਾ ਇਸ ਦੀ ਸੁਪਤਨੀ ਪ੍ਰਸਿੰਨ ਕੌਰ ਤਬਦਿਕ ਦੀ ਬਿਮਾਰੀ ਨਾਲ ਕੁਰੰਗ ਹੋਈ ਅਤੇ ਦੁਆਵਾਂ ਛੱਡ ਬੈਠੇ। ਪ੍ਰਸਿੰਨ ਕੌਰ ਸਤਿਗੁਰੂ ਜੀ ਦਾ ਦਰਸ਼ਨ ਲੋਚੇ। ਨਰਾਇਣ ਸਿੰਘ ਜੀ ਨੇ ਖਾਰੇ ਜਾ ਸਤਿਗੁਰੂ ਜੀ ਅੱਗੇ ਅਰਜ਼ ਕੀਤੀ, ਬੀਬੀ ਮਰਨ ਕਿਨਾਰੇ ਆਪ ਦਾ ਦਰਸ਼ਨ ਚਾਹੁੰਦੀ ਹੈ ਅਤੇ ਦੱਸਦੀ ਹੈ ਕਿ ਆਪ ਦੇ ਦਰਸ਼ਨ ਨਾਲ ਗੇਰੂ ਵਸਤਰਾਂ ਵਿੱਚ ਇੱਕ ਦਾ ਦਰਸ਼ਨ ਹੋਇਆ ਹੈ ਅਤੇ ਸਤਿਗੁਰੂ ਜੀ ਕਿਹਾ ਹੈ ਇਹ ਕ੍ਰਿਸ਼ਨ ਜੀ ਹਨ, ਤੂੰ ਇਹਨਾਂ ਦੀ ਵੀ ਚਰਨੀ ਲੱਗ। ਮੈਂ ਦਰਸ਼ਨ ਅਤੇ ਸਾਖਿਅਤ ਕਰ ਲਵਾਂ, ਬਾਜਦੀ ਤਾਂ ਹੁਣ ਹੈ ਨਹੀਂ, ਖਾਣੋ ਕੂਣੋ ਰਹਿ ਗਈਆਂ। ਅਤੇ ਸਤਿਗੁਰੂ ਜੀ ਮਹੀਓ ਦਾ ਅਤੇ ਦਰਸ਼ਨ ਦਿੱਤੇ ਅਤੇ ਪ੍ਰਸਿੰਨ ਕੌਰ ਹੱਡੀਆਂ ਦੀ ਮੁੱਠ ਨੂੰ ਸਤਿਗੁਰੂ ਜੀ ਦੇ ਚਰਨਾਂ 'ਤੇ ਜੀਆਂ ਲਿਆ ਧਰਿਆ। ਅੱਖਾਂ ਪੁੱਟ ਉਹ ਸਤਿਗੁਰੂ ਜੀ ਦਾ ਦਰਸ਼ਨ ਕਰਿਆ ਤਾਂ ਸਤਿਗੁਰੂ ਜੀ ਬਚਨ ਕੀਤਾ, ਅੱਛਾ ਹੁਣ ਲੈ ਜਾਓ, ਅਤੇ ਫਿਰ ਖਾਰੇ ਹੀ ਮੇਲੇ 'ਤੇ ਚਲੇ ਗਏ। ਉਸੇ ਦਿਨ ਲਾਹੌਰ ਜਿਉਣ ਸਿੰਘ ਮਈਓ ਦਾਤੇ ਦੇ ਨੂੰ ਇੱਕ ਸੰਨਿਆਸੀ ਮਿਲਿਆ ਅਤੇ ਉਸ ਪ੍ਰਸਿੰਨ ਕੌਰ ਦੀ ਹਾਲਤ ਦੱਸੀ ਅਤੇ ਰਾਜ਼ੀ ਹੋ ਜਾਵੇਗੀ ਸੰਨਿਆਸੀ ਤੋਂ ਸੁਣ, ਨਾਲ ਲਿਆਇਆ ਮਈਓ ਦਾਤੇ। ਬਾਹਰ ਟਿਕਿਆ ਸੰਨਿਆਸੀ ਅਤੇ ਘਰੋਂ ਪੁੱਛ ਹਾਲਤ ਮੁਜਬ ਉਸ 6 ਘੰਟਿਆਂ ਵਿੱਚ 3 ਖੁਰਾਕਾਂ ਬਦਲ ਦੇ ਰਾਜ਼ੀ ਕੀਤਾ ਅਤੇ ਲਾਹੌਰ ਪਰਤ ਆਇਆ। ਪ੍ਰਸਿੰਨ ਕੌਰ ਰਾਜ਼ੀ ਹੋ ਗਈ। ਹੋਰ ਲੋਕ ਵੀ ਉਸੇ ਸੰਨਿਆਸੀ ਨੂੰ ਲਿਆਏ, ਪਰ ਜ਼ੋਰ ਲਾਏ ਅਤੇ ਵੀ ਕੋਈ ਨਾ ਬਚਿਆ ਉਸ ਤੋਂ, ਜਿਸ ਬਿਨ ਵੇਖੇ ਪੁੜੀਆਂ ਦੇ ਬਚਾਇਆ ਸੀ। ਇਹ ਦੰਪਤੀ ਇੰਦਰ ਸਿੰਘ ਅਤੇ ਪ੍ਰਸਿੰਨ ਕੌਰ ਹੁਣ ਸੁਖੀ ਪਰਿਵਾਰ ਭਰੇ ਵਿੱਚ ਰਹਿੰਦੇ ਹਨ। ਮੈਂ ਇਹ ਸਾਖੀ ਇਸ ਵਾਸਤੇ ਲਿਖੀ ਹੈ ਕਿ ਸਤਿਗੁਰੂ ਜੀ ਦੇ ਦੌਰਿਆਂ ਅਤੇ ਸੇਵਕਾਂ ਸਹੁਰਿਆਂ ਦਾ ਮੇਰੇ ਦੇ ਬੌਰਿਆਂ ਨੂੰ ਕਈ ਕਈ ਜਨਮ ਧਾਰ ਵੀ ਪੂਰਨ ਪਤਾ ਨਹੀਂ ਹੋ ਸਕਦਾ, ਕਿਉਂਕਿ ਭਾਈ ਜੀ ਦਾ ਲਿਖਿਆ ਹੈ, ਲੱਖ ਭਗਤ ਜਗਤ ਵਿੱਚ ਲਿਖ ਨਾ ਗਏ ਗੁਰਸਿੱਖੀ ਟੇਵਾ, ਸੱਚ ਹੀ ਹੈ। ਮੈਂ ਹੁਣ ਸੰਤੁਸ਼ਟ ਹਾਂ ਕਿ ਮੈਨੂੰ ਗੁਰਕਥਾ ਮਿਲ ਰਹੀਆਂ ਹਨ ਅਤੇ ਖੁਸ਼ਬੂਆਂ ਸੰਗਤ ਨੂੰ ਪਹੁੰਚ ਗਈਆਂ ਹਨ ਕਿ ਤਰਨ ਸਿੰਘ ਸਤਿਗੁਰੂ ਜੀ ਦਾ ਜਸ ਜੀਵਨ ਲਿਖ ਰਿਹਾ ਹੈ, ਗੁਰੂ ਜਸੀਆਂ ਦੀ ਸੇਵਾ ਸਿੱਖ ਰਿਹਾ ਹੈ। ਗੁਰੂ ਕੀ ਮਹਿਮਾ ਅਗਮ ਹੈ, ਕਿਆ ਕਥਾ ਕਥਨ ਹਾਰ, ਗੁਰਵਾਕ ਅਨੁਸਾਰ ਬੇਅੰਤ ਸ਼ਕਤ ਸਤਿਗੁਰੂ, ਸਿੱਖਾਂ ਵਿੱਚ ਵੀ ਗੁਰੂ ਹੋ ਹੀ ਵਰਤਦਾ ਹੈ। ਇੰਦਰ ਸਿੰਘ ਭਿੱਖੀ ਜ਼ਿਲ੍ਹਾ ਸ਼ੇਖੂਪੁਰਾ ਦੇ ਨੂੰ ਹਜ਼ੀਰਾਂ ਸੀ। ਇਸ ਦੀ ਮਾਸੀ ਜਿੰਦਾਂ ਜੋ ਸੰਤ ਮੰਗਲ ਸਿੰਘ ਜੀ ਧਾਰੋਕੇ ਵਾਲਿਆਂ ਦੀ ਸੇਵਕ ਸੀ, ਉਹ ਤੇ ਇੰਦਰ ਸਿੰਘ ਦੀ ਮਾਤਾ ਲੱਛਮੀ ਧੁੰਨੀ ਗੁਰੂ ਅਰਜਨ ਦੇਵ ਜੀ ਦਾ ਜੋੜਾ ਲਵਾਉਣ ਲੈ ਟੁਰੀਆਂ। ਧਾਰੋਗੀ ਪੁੱਜੀਆਂ ਤਾਂ ਸੰਤ ਜੀ ਦਾ ਜੋੜਾ ਛੁਆਇਆ ਅਤੇ ਥੋੜ੍ਹੇ ਦਿਨਾਂ ਵਿੱਚ ਹੀ ਗਲ ਰਿਹਾ ਇੰਦਰ ਸਿੰਘ ਰਾਜ਼ੀ ਹੋਇਆ। ਲੱਛਮੀ ਜਿੰਦਾਂ ਨੂੰ ਕਿਹਾ ਸੀ, ਤੂੰ ਸੰਤਾਂ ਨੂੰ ਗੁਰਾਂ ਵਾਂਗੂ ਮੰਨਦੀ ਹੈ, ਸਖਤ ਵੀ ਦਿਖਾ ਮੈਨੂੰ ਤਾਂ ਜਿੰਦਾਂ ਤਨ ਸੰਤ ਕਹਿ। ਸੰਤ ਜੀ ਦਾ ਜੋੜਾ ਛੁਆ ਰੋਗ ਹਟਾਇਆ ਸੀ। ਇਹ ਇੰਦਰ ਸਿੰਘ ਜੀ ਹੁਣ ਜਿਉਣ ਨਗਰ ਹੈ। ਮੈਂ ਐਸੀਆਂ ਸਾਖੀਆਂ ਸਹੀ ਕਰ ਲਿਖਦਾ ਹਾਂ। ਸਤਿ ਸ਼੍ਰੀ ਅਕਾਲ।